ਵਾਹਿਗੁਰੂ ਪਰਮਾਤਮਾ ਕੇਵਲ ਇੱਕ ਹੈ, ਸੱਚਾ ਹੈ ਉਸਦਾ ਨਾਮ, ਉਹ ਰਚਣਹਾਰ ਹੈ ਅਤੇ ਅਮਰ ਹੈ ਉਸਦਾ ਸਰੂਪ, ਉਹ ਨਿਡਰ ਹੈ, ਭੈ ਤੋਂ ਰਹਿਤ ਹੈ, ਉਹ ਵੈਰ ਤੋਂ ਰਹਿਤ ਹੈ, ਜਿਸਦਾ ਸਰੂਪ ਕਾਲ ਤੋਂ ਪਰੇ ਹੈ, ਭਾਵ ਉਹ ਨਾਸ ਰਹਿਤ ਹੈ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਜਿਸਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ, ਜੋ ਸਿਰਫ ਤੇ ਸਿਰਫ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। WTOR 770 ਦੇ ਉੱਤੇ ਤੁਸੀਂ ਜੁੜ ਚੁੱਕੇ ਹੋ ਅਸੀਸ ਰੇਡੀਓ ਦੇ ਨਾਲ। ਮੈਂ ਤੁਹਾਡਾ ਹੋਸਟ ਤੇ ਦੋਸਤ ਭੁਪਿੰਦਰ ਸਿੰਘ ਖਮਾਣੋ ਇੱਕ ਵਾਰੀ ਫੇਰ ਹਫਤਾਵਾਰੀ ਰੇਡੀਓ ਪ੍ਰੋਗਰਾਮ ਅਸੀਸ ਰੇਡੀਓ ਲੈ ਕੇ ਹਾਜ਼ਰ ਹੋ ਚੁੱਕਿਆ ਜੀ। ਸਭ ਤੋਂ ਪਹਿਲਾਂ ਸਟੂਡੀਓ ਨੰਬਰ ਤੁਹਾਡੇ ਨਾਲ ਸਾਂਝੇ ਕਰ ਲਈਏ, ਕਿਉਂਕਿ ਅੱਜ ਤੁਹਾਡੀਆਂ ਕਾਲਜ਼ ਲਵਾਂਗੇ। ਇੱਕ ਤਰ੍ਹਾਂ ਦਾ ਸ਼ਰਧਾਂਜਲੀ ਜਿਹੜਾ ਪ੍ਰੋਗਰਾਮ ਆਪਾਂ ਰੱਖਾਂਗੇ ਜੀ, ਜੂਨ 84 ਦੇ ਸਾਰੇ ਹੀ ਸ਼ਹੀਦਾਂ ਨੂੰ ਸਮਰਪਿਤ, ਜਿਹਦੇ ਵਿੱਚ ਸ਼ਹੀਦਾਂ ਦੇ ਵਿੱਚ ਬੱਚੇ ਵੀ ਸ਼ਹੀਦ ਹੋਏ, ਨੌਜਵਾਨ, ਬਜ਼ੁਰਗ, ਮਾਤਾਵਾਂ, ਭੈਣਾਂ, ਹਰ ਕੋਈ। ਸੋ ਤੁਸੀਂ ਜ਼ਰੂਰ ਕਾਲ ਕਰਕੇ ਜਿਹੜਾ ਜੀ ਸ਼ਰਧਾਂਜਲੀ ਦੇ ਸਕਦੇ ਹੋ, ਉਹਨਾਂ ਸ਼ਹੀਦਾਂ ਨੂੰ ਯਾਦ ਕਰ ਸਕਦੇ ਹੋ। ਸਟੂਡੀਓ ਨੰਬਰ 416-620-1778 4160-1778 'ਤੇ ਜਿਹੜੀਆਂ ਤੁਹਾਡੀਆਂ ਕਾਲਸ ਆ ਸਕਦੀਆਂ ਨੇ। ਔਰ ਇਹਦੇ ਨਾਲ ਨਾਲ ਪ੍ਰੋਗਰਾਮ ਦਾ ਵੇਰਵਾ ਮੈਂ ਪਹਿਲਾਂ ਹੀ ਤੁਹਾਡੇ ਨਾਲ ਸਾਂਝਾ ਕਰ ਲਵਾਂ। ਪੰਜਾਬ ਤੋਂ ਲਾਈਵ, ਬਿਲਕੁਲ ਲਾਈਵ ਖਬਰਾਂ ਲੈ ਕੇ ਹਾਜ਼ਰ ਹੋਣਗੇ ਸਾਡੇ ਪੱਤਰਕਾਰ ਰਣਵੀਰ ਸਿੰਘ ਰਾਣਾ ਹੋਰੀ। ਸੋ ਉਹਨਾਂ ਦੇ ਨਾਲ ਵੀ ਥੋੜ੍ਹਾ ਜਿਹਾ ਇਤਿਹਾਸ 'ਤੇ ਬੈਕ ਜਾ ਕੇ ਆਪਾਂ ਝਾਤੀ ਮਾਰਾਂਗੇ। ਜੂਨ 84 ਦੇ ਉੱਤੇ ਜਿਹੜਾ ਜੀ ਹਰਿਮੰਦਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਭਾਰਤੀ ਹਕੂਮਤ ਦੇ ਦੁਆਰਾ, ਸੋ ਖਾਸ ਕਰਕੇ ਮਿਨੋਰਟੀਜ਼ ਨੂੰ ਟਾਰਗੇਟ ਕਰਕੇ ਜਿਹੜਾ ਉੱਥੇ ਅਟੈਕ ਕੀਤਾ ਗਿਆ, ਕੁਛ ਨਹੀਂ ਪੁੱਛਿਆ ਗਿਆ, ਕੁਛ ਨਹੀਂ ਦੇਖਿਆ ਗਿਆ, ਉੱਥੋਂ ਦੀਆਂ ਫੌਜਾਂ ਨੇ ਹਮਲਾ ਕੀਤਾ। ਸੋ ਉਹਦੇ ਬਾਰੇ ਦੇ ਵਿੱਚ ਗੱਲਬਾਤ, ਸਾਰੀ ਦੀ ਸਾਰੀ ਗੱਲਬਾਤ ਕਰਾਂਗੇ ਔਰ ਯਾਦ ਕਰਾਂਗੇ ਸ਼ਹੀਦਾਂ ਨੂੰ। ਔਰ ਸ਼ਹੀਦਾਂ ਦੇ ਨਾਲ ਸੰਬੰਧਿਤ ਹੀ, ਕਿਉਂਕਿ ਸਾਰਿਆਂ ਨੂੰ ਪਤਾ ਅਸੀਸ ਰੇਡੀਓ ਜਿਹੜਾ ਜੀ ਆਪਣਾ ਸਮਾਜਿਕ ਪ੍ਰੋਗਰਾਮ, ਜਿਹੜਾ ਜੀ ਆਪਾਂ ਪਰਿਵਾਰਕ ਪ੍ਰੋਗਰਾਮ, ਧਾਰਮਿਕ ਇਨਕਲਾਬੀ ਪ੍ਰੋਗਰਾਮ ਹੀ ਪੇਸ਼ ਕਰਦੇ ਹਾਂ ਜੀ। ਸੋ ਉਹਦੇ ਨਾਲ ਸੰਬੰਧਿਤ ਗੀਤ ਸੰਗੀਤ ਜ਼ਰੂਰ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ। ਸੋ ਸਟੂਡੀਓ 'ਚ ਕਾਲ ਕਰਨ ਲਈ 416-620-1778 ਸਟੂਡੀਓ ਦਾ ਨੰਬਰ ਹੈ, 416-620-1778। ਔਰ ਮੈਨੂੰ ਪ੍ਰੋਗਰਾਮ ਦੇ ਦੌਰਾਨ ਕੋਈ ਟੈਕਸਟ ਮੈਸੇਜ ਕਰਨਾ ਚਾਹੁੰਦੇ ਹੋ ਤਾਂ ਮੇਰਾ ਨਿੱਜੀ ਨੰਬਰ ਹੈ 647-7875-2571 'ਤੇ ਜਿਹੜੀਆਂ ਤੁਹਾਡੀਆਂ ਕਾਲਜ਼ ਆ ਸਕਦੀਆਂ ਨੇ। ਸੋ ਪ੍ਰੋਗਰਾਮ ਨੂੰ ਕੰਟੀਨਿਊ ਰੱਖਣ ਦੇ ਲਈ ਆਪਾਂ ਕੋਈ ਵੀ ਵਿਘਨ ਨਹੀਂ ਪਾਵਾਂਗੇ। ਸੋ ਸ਼ੁਰੂਆਤ ਦੇ ਵਿੱਚ ਵੀ ਜਿੰਨੇ ਵੀ ਸਾਡੇ ਐਡਵਰਟਾਈਜ਼ਰ ਨੇ ਜੀ, ਜਿੰਨੀਆਂ ਸਾਨੂੰ ਸਪੋਰਟ ਮਿਲਦੀ ਆ, ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਸੋ ਇੱਕ ਸ਼ੁਰੂਆਤ ਦੇ ਵਿੱਚ ਹੀ ਆਪਾਂ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਥੋੜ੍ਹੀ ਜਿਹੀ ਜਾਣਕਾਰੀ ਦੱਸ ਦਈਏ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ। ਮਹਿੰਗਾ ਸਿੰਘ ਸਰਾਫ ਮੁੱਲਾਂਪੁਰ ਵਾਲੇ MS ਇੰਟਰਨੈਸ਼ਨਲ ਜਵੈਲਰ ਮਾਲਟਨ ਦੇ ਵਿੱਚ ਬਹੁਤ ਵੱਡਾ ਗਹਿਣਿਆਂ ਦਾ ਸਟੋਰ ਹੈ। ਸੋ ਜ਼ਰੂਰ ਤੁਸੀਂ ਕਾਲ ਕਰ ਲਿਓ 905-671-9934। ਤੁਸੀਂ ਅੱਜ ਦਾ ਕੋਈ ਪ੍ਰਾਈਜ਼ ਲੈਣਾ ਹੈ, ਸੋਨੇ ਦਾ ਲੈਣਾ ਹੈ, ਬਿਸਕੁਟ ਦਾ ਲੈਣਾ, ਕੁਛ ਵੀ ਲੈਣਾ ਚਾਹੁੰਦੇ ਹੋ, 905-671-9934। ਔਰ ਇਹਦੇ ਨਾਲ ਨਾਲ ਜੇ ਕੋਈ ਕੰਟਰੈਕਟਰ ਵੀਰ ਸੁਣ ਰਹੇ ਨੇ ਜਾਂ ਓਪਨ ਟੂ ਪਬਲਿਕ ਵੀ ਹੈਗਾ, ਸੋ PR ਹੋਮ ਸਪਲਾਈਜ਼ ਸਟੀਲ ਐਂਡ ਟੋਰਬਮ ਦਾ ਇੰਟਰਸੈਕਸ਼ਨ 'ਤੇ, GTH ਸਭ ਤੋਂ ਸਸਤਾ, ਚਾਹੇ ਪਲੰਬਿੰਗ ਦਾ, ਇਲੈਕਟ੍ਰੀਕਲ ਦਾ, ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਵਾ ਰਹੇ ਹੋ, ਟੋਇਲਟ ਸੀਟ ਡਿਊਲ ਫਲੱਸ਼ ਦੇ ਨਾਲ $100 ਤੋਂ ਇਹਨਾਂ ਤੋਂ ਸ਼ੁਰੂ ਹੁੰਦੀ ਹੈ, ਬਾਜ਼ਾਰ 'ਚ ਜਾਓਗੇ $200-250 ਤੋਂ ਘੱਟ ਨਹੀਂ ਮਿਲਣੀ, ਵੈਨਿਟੀਜ਼ ਕੁਆਡਸ ਦੇ ਕਾਊਂਟਰ ਟੋਪ ਦੇ ਨਾਲ $225 ਤੋਂ, ਔਰ ਹੋਰ ਵੀ ਬਹੁਤ ਸਾਰਾ ਸਮਾਨ, ਪੋਰਟ ਲਾਈਟਸ ਲੈਣੀਆਂ, ਸ਼ੈਂਡਲੀਅਰ ਲੈਣੇ ਨੇ, ਕੁਛ ਵੀ ਲੈਣਾ ਤੋ ਸਟੀਲ ਐਂਡ ਟੋਰਬਮ ਦੇ ਇੰਟਰਸੈਕਸ਼ਨ ਦੇ ਉੱਤੇ, ਟਿਮ ਹੋਟਲ ਦੇ ਬਿਲਕੁਲ ਬੈਕ ਸਾਈਡ ਦੇ ਉੱਤੇ, PR ਹੋਮ ਸਪਲਾਈਜ਼ 905-461-3888 ਬਿਲਕੁਲ ਇਹਨਾਂ ਦੇ ਸਟੋਰ ਦੇ ਨਾਲ। ਜਿੱਦਾਂ ਕਿ ਆਪਾਂ ਨੂੰ ਪਤਾ ਹੁਣ ਮੌਸਮ ਬਹੁਤ ਵਧੀਆ ਹੋ ਗਿਆ, ਰੈਨੋਵੇਸ਼ਨ ਕਰਵਾ ਰਹੇ ਹੋ, ਆਪਣਾ ਵੀ ਦੱਸ ਦਈਏ ਤੁਹਾਨੂੰ ਥੋੜ੍ਹਾ ਜਿਹਾ। ਸੋ ਅਸੀਂ ਲੀਗਲ ਬੇਸਮੈਂਟ ਹੀ ਬ੍ਰੈਂਡ ਨੂੰ ਬਣਾਉਂਦੇ ਹਾਂ ਜੀ, ਔਰ ਤੁਸੀਂ ਜਦੋਂ ਸਾਡੇ ਨਾਲ ਐਗਰੀਮੈਂਟ ਕਰ ਲੈਂਦੇ ਹੋ, ਐਗਰੀਮੈਂਟ ਹੋਣ ਤੋਂ ਬਾਅਦ ਜੋ ਜੋ ਚੀਜ਼ਾਂ ਐਗਰੀਮੈਂਟ ਦੇ ਵਿੱਚ ਕੀਤੀਆਂ ਜਾਂਦੀਆਂ ਉਹੀ ਚੀਜ਼ ਤੁਹਾਨੂੰ ਬਣਾ ਕੇ ਦਿੱਤੀ ਜਾਂਦੀ ਹੈ, ਔਰ ਤੁਹਾਨੂੰ ਕੋਈ ਖੱਜਲ ਖੁਆਰ ਹੋਣ ਦੀ ਲੋੜ ਨਹੀਂ, ਸਾਰਾ ਸਿਟੀ ਦਾ ਕੰਮ ਅਸੀਂ ਆਪ ਕਰਦੇ ਹਾਂ ਜੀ। ਸੋ ਬ੍ਰੈਂਡ ਨਿਊ ਬੇਸਮੈਂਟ ਬਣਾਉਣ ਦੇ ਲਈ 647-7875-2571 ਮੇਰਾ ਨਿੱਜੀ ਨੰਬਰ ਹੈ, ਮਾਸਟਰ ਰੈਨੋਵੇਸ਼ਨ ਨਾਂ ਦੀ ਸਾਡੀ ਕੰਪਨੀ ਹੈ। ਸੋ ਬਿਲਕੁਲ PR ਸਟੋਰ ਵਾਲਿਆਂ ਦੇ ਨਾਲ ਵਧੀਆ ਕੁਆਲਿਟੀ ਦਾ ਟਾਇਲਸ ਲੈਣੀਆਂ ਨੇ, ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ, ਇੱਕ ਹੀ ਵੈਨਕਿਰਕ ਡਰਾਈਵ, ਇੱਕ ਵਾਰੀ ਜਾਇਓ ਜ਼ਰੂਰ ਉੱਥੇ। ਕੋਈ ਵੀ ਭੈਣਾਂ ਵੀ ਪ੍ਰੋਗਰਾਮ ਨੂੰ ਸੁਣ ਰਹੇ ਨੇ, ਵੀਰ ਵੀ ਸੁਣ ਰਹੇ ਹੈ, ਤੁਸੀਂ ਅਗਰ ਵਰਾਇਟੀ ਦੇਖਣੀ ਹੈ ਟਾਇਲਸ ਦੀ, ਕੁਆਲਿਟੀ ਦੇਖਣੀ ਹੈ, ਸਟੋਨ ਐਂਡ ਟਾਇਲ ਆ ਰਸ ਵਾਲੇ, ਦੂਸਰੀ ਲੋਕੇਸ਼ਨ ਸਟੀਲ ਐਂਡ ਟੋਰਬਮ ਦੇ ਇੰਟਰਸੈਕਸ਼ਨ 'ਤੇ, ਜ਼ਰੂਰ ਤੁਸੀਂ ਕਾਲ ਕਰ ਲਿਓ। ਸਭ ਤੋਂ ਵਧੀਆ ਕੁਆਲਿਟੀ ਦੀਆਂ ਟਾਇਲਸ ਲਈ ਸਟੋਨ ਐਂਡ ਟਾਇਲ ਆਰ ਐਸ, 905-494-9994 06 660 0660 ਔਰ ਤੁਸੀਂ ਘਰਾਂ ਦੇ ਵਿੱਚ ਹੁਣ ਰੂਫ ਚੇਂਜ ਕਰਵਾਉਣੀ ਹੈ ਜਾਂ ਫੈਂਸ ਲਗਵਾਉਣੀ ਹੈ ਤਾਂ ਪਾਪੂਲਰ ਰੂਫਿੰਗ ਵਾਲਿਆਂ ਨੂੰ ਕਾਲ ਕਰ ਲਿਓ ਤੁਸੀਂ 647-9237000 'ਤੇ ਜਿਹੜਾ ਨੰਬਰ ਡਾਇਲ ਕਰ ਸਕਦੇ ਹੋ। ਫੋਨ ਦੀ ਵਧੀਆ ਡੀਲ ਲੈਣੀ ਚਾਹੁੰਦੇ ਹੋ ਵੀ ਫਰੀਡਮ ਮੋਬਾਈਲ ਦੀ ਅਸੀਸ ਰੇਡੀਓ ਤੋਂ ਤੁਹਾਨੂੰ ਨੰਬਰ ਮਿਲਣਾ ਜੀ, ਸਿਰਫ ਵਧੀਆ ਡੀਲ ਦੇ ਲਈ ਫਰੀ ਫੋਨ ਤੁਹਾਨੂੰ ਮਿਲਣਗੇ ਫਰੀਡਮ ਮੋਬਾਈਲ ਤੋਂ 905-216-9494 'ਤੇ ਜਿਹੜੀ ਹੈ ਜੀ ਗੱਲਬਾਤ ਕੀਤੀ ਜਾ ਸਕਦੀ ਹੈ ਜੀ। ਔਰ ਉਹ ਤੋਂ ਅੱਗੇ ਜਾ ਕੇ ਹੋਰ ਵੀ ਫਰਨੀਚਰ ਦੀਆਂ ਡੀਲਸ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸਟੀਫਨ ਫਰਨੀਚਰ ਤੋਂ ਜਸਵੀਰ ਜੀ ਹੋਣੀ ਸਾਡੇ ਨਾਲ ਜੁੜਨਗੇ ਔਰ ਹੋਰ ਵੀ ਬਹੁਤ ਸਾਰਾ। ਅਗਰ ਇੱਕ ਚੀਜ਼ ਹੋਰ ਜੀ, ਹੋਰ ਜਲਦੀ ਬਹੁਤ ਸਾਰੀਆਂ ਕਾਲਸ ਆਉਂਦੀਆਂ ਰਹਿੰਦੀਆਂ ਨੇ, ਕਹਿੰਦੇ ਜੀ ਇਲੈਕਟ੍ਰੀਕਲ ਦੇ ਕੰਮ ਦੇ ਲਈ ਕੋਈ ਨੰਬਰ ਦੇ ਦਿਓ। ਸੋ ਜੇ ਐਂਡ ਜੇ ਇਲੈਕਟ੍ਰੀਕਲ ਤੋਂ ਸਭ ਤੋਂ ਸਸਤੀਆਂ ਪਾਊਟਲੈਟਸ ਦੇ ਲਈ 647-720-4042। ਕਹੋਗੇ ਜੀ ਆਹ ਤਾਂ ਕਮਾਲ ਹੋਇਆ ਪਿਆ, ਸੀ ਇਸ ਰੇਡੀਓ ਤੋਂ ਉਹੀ ਐਡਵਰਟਾਈਜ਼ਮੈਂਟ ਨੇ ਜਿਹੜੀਆਂ ਘਰਾਂ 'ਚ ਕੰਮ ਆਉਣੀਆਂ। ਸਭ ਤੋਂ ਵੱਡੀ ਚੀਜ਼ ਇੱਕ ਹੋਰ ਹੈ ਜੀ, ਹੁਣ ਘਰ ਬੈਠੇ ਹੋ, ਸ਼ਹੀਦੀ ਦਿਹਾੜੇ ਚੱਲ ਰਹੇ ਹੋ, ਗੁਰਬਾਣੀ ਸੁਣਨੀ ਆ, ਸਭ ਤੋਂ ਵਧੀਆ ਕੁਆਲਿਟੀ ਦਾ ਰੇਡੀਓ ਉਹ ਵੀ ਘਰ ਫਰੀ ਡਿਲੀਵਰ ਕਰ ਦਿੰਦੇ ਨੇ। ਕੌਣ ਨੇ ਜੀ? ਢਿੱਲੋਂ ਵੀਡੀਓ ਵਾਲੇ। ਸੋ ਕਾਲ ਕਰ ਲਿਓ ਜੀ ਤੁਸੀਂ ਢਿੱਲੋਂ ਵੀਡੀਓ ਦੇ ਉੱਤੇ 905-204-1313। ਇੱਕ ਹੋਰ ਖੁਸ਼ਖਬਰੀ ਤੁਹਾਡੇ ਨਾਲ ਇਹ ਸਾਂਝੀ ਕਰ ਲਈਏ, ਸਮੋਸਾ ਐਂਡ ਸਵੀਟ ਫੈਕਟਰੀ ਦੀ ਦੂਸਰੀ ਲੋਕੇਸ਼ਨ ਜਿਹੜੇ ਹੈ ਜੀ ਬ੍ਰੈਮਲੀ ਐਂਡ ਸੈਂਟਰਲ ਬੋਰਡ ਦੇ ਇੰਟਰਸੈਕਸ਼ਨ ਦੇ ਉੱਤੇ ਚਲੋ ਫਰੈਸ਼ਕੋ ਦੇ ਸਟੋਰ ਦੇ ਅੰਦਰ ਖੁੱਲ੍ਹ ਚੁੱਕੀ ਹੈ ਜੀ। ਜਿਨ੍ਹਾਂ ਨੇ ਨਹੀਂ ਸੁਣਿਆ ਉੱਥੇ ਜਾ ਕੇ ਦੱਸ ਦਿਓ ਵੀ ਸੀਸ ਰੇਡੀਓ ਵਾਲੇ ਨੇ ਦੱਸਿਆ, ਹੋ ਸਕਦਾ ਤੁਹਾਡੇ ਲਈ ਹੋਰ ਕੋਈ ਨਾ ਕੋਈ ਗਿਫਟ ਜ਼ਰੂਰ ਦੇਣ ਸਮੋਸਾ ਐਂਡ ਸਵੀਟ ਫੈਕਟਰੀ ਵਾਲੇ। ਸੋ ਸਮਾਂ ਹੋ ਗਿਆ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਪਰ ਕਿਤੇ ਨਹੀਂ ਜਾਣਾ, ਅੱਜ ਸਾਰੇ ਦੇ ਸਾਰੀਆਂ ਕਾਲਸ ਆਉਣੀਆਂ ਚਾਹੀਦੀਆਂ ਨੇ ਜੂਨ 84 ਦੇ ਸੰਬੰਧ ਦੇ ਵਿੱਚ। ਤੁਹਾਨੂੰ ਲੱਗਦਾ ਜਿਹੜਾ ਉੱਥੇ ਭਾਰਤੀ ਹਕੂਮਤ ਨੇ ਅਟੈਕ ਕੀਤਾ, ਹਮਲਾ ਕੀਤਾ ਸੀਗਾ, ਉਹ ਬੜੀ ਮੰਦਭਾਗੀ ਘਟਨਾ ਸੀਗੀ? ਖਾਸ ਕਮਿਊਨਿਟੀ ਨੂੰ ਟਾਰਗੇਟ ਕਰਕੇ ਉਹ ਵੀ ਗੱਲਾਂ ਕਰਾਂਗੇ ਤੁਹਾਡੇ ਨਾਲ। ਪਰ ਛੋਟਾ ਜਿਹਾ ਆਪਾਂ ਇੱਕ ਕਮਰਸ਼ੀਅਲ ਬ੍ਰੇਕ ਲੈ ਲਈਏ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਟੂਡੀਓ ਦਾ ਨੰਬਰ ਸਭ ਨੂੰ ਸਾਂਝਾ ਕਰ ਦਿਓ, 416-620-1778। ਇੱਕ ਅੱਧੀ ਕਾਲ ਕਰਕੇ ਵੀਰ ਭੈਣ ਭਰਾ ਸਾਂਝ ਪਾ ਦਿਓ ਤਾਂ ਜੋ ਸਾਨੂੰ ਵੀ ਪੋਜ਼ਿਟਿਵ ਐਨਰਜੀ ਮਿਲ ਜੇ, ਤੁਸੀਂ ਪ੍ਰੋਗਰਾਮ ਨਾਲ ਜੁੜੇ ਹੋ। ਸੋ ਇੱਕ ਅੱਧੀ ਕਾਲ ਲਵਾਂਗੇ ਜ਼ਰੂਰ, 416-620-1778 ਸਟੂਡੀਓ ਦਾ ਨੰਬਰ ਹੈ ਜੀ। ਸੋ ਸਮਾਂ ਹੋ ਗਿਆ ਆਪਣੇ ਕੋਲ ਇੱਕ ਬ੍ਰੇਕ ਦਾ, ਪਰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਪ੍ਰੋਗਰਾਮ ਪੰਜਾਬ ਤੋਂ ਵੀ ਲਾਈਵ ਖਬਰਾਂ ਔਰ ਕੱਲ੍ਹ ਨੂੰ ਸਵੇਰੇ 11 ਤੋਂ 12 ਵਜੇ ਦਰਮਿਆਨ ਇਸੇ ਚੈਨਲ 'ਤੇ ਅਸੀਸ ਰੇਡੀਓ ਜਿਹੜਾ ਜੀ ਉਹ ਪੇਸ਼ ਕੀਤਾ ਜਾਂਦਾ, ਔਰ ਐਤਵਾਰ ਵਾਲੇ ਦਿਨ ਲੋਕਲ ਖਬਰਾਂ ਦਾ ਜ਼ਿਆਦਾ ਸੈਗਮੈਂਟ ਰੱਖਿਆ ਜਾਂਦਾ ਜੀ। ਸੋ ਜ਼ਰੂਰ ਪ੍ਰੋਗਰਾਮ ਦੇ ਨਾਲ ਜੁੜੇ ਜਾਇਓ। ਔਰ ਸਰਬਜੀ ਸਰਾਵਣੀ ਪ੍ਰੋਗਰਾਮ ਸੁਣ ਰਹੇ ਨੇ, ਸੋ 770 AM ਦੇ ਵੀ ਪ੍ਰੋਡਿਊਸਰ ਰਹਿ ਚੁੱਕੇ ਨੇ ਔਰ ਵੀਰ ਜੀ ਕੋਲ ਬਹੁਤ ਵਧੀਆ ਪ੍ਰੋਪਰਟੀਜ਼ ਆ ਜੋ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਸ਼ਹੀਦਾਂ ਨੂੰ ਇੱਕ ਸਮਰਪਿਤ ਜਿਹੜੀ ਹੈ ਸਮਰਪਿਤ ਆਪਾਂ ਸ਼ਰਧਾਂਜਲੀ ਜ਼ਰੂਰ ਦੇਣੀ ਬਣਦੀ ਹੈ। ਸੋ ਬਹੁਤ ਸਾਰੇ ਕੌਮ ਦੇ ਵਿੱਚ ਜਿਹੜੇ ਗਦਾਰ ਪਾਏ ਗਏ, ਉਹਨਾਂ ਗਦਾਰਾਂ ਦੇ ਕਰਕੇ ਮਿਲੀ ਭੁਗਤ ਕਰਕੇ ਜਿਹੜਾ ਜੀ ਹਰਿਮੰਦਰ ਸਾਹਿਬ ਦੇ ਉੱਤੇ ਜੂਨ 1984 ਦੇ ਉੱਤੇ ਜਿਹੜਾ ਜੀ ਹਮਲਾ ਕੀਤਾ ਗਿਆ ਫੌਜ ਦੇ ਦੁਆਰਾ। ਸੋ ਕੁਝ ਕੁ ਸ਼ਬਦ ਤੁਹਾਡੇ ਨਾਲ ਸਾਂਝੇ ਕਰ ਲਈਏ ਜੀ, ਫਿਰ ਪੰਜਾਬ ਤੋਂ ਖਬਰਾਂ ਬਿਲਕੁਲ ਲਾਈਵ।
ਕਈ ਸਾਲ ਦੁਨੀਆ ਦੀ ਰਾਜਨੀਤੀ ਸੋਚਦੀ ਰਹੀ, ਐਸਾ ਕੋਈ ਤਰੀਕਾ ਸਿੱਖ ਜਿਹਦੇ ਨਾਲ ਹਾਰ ਜੇ, ਕਿਹਦੇ ਵਿੱਚ ਹੌਸਲਾ ਸੀ ਖੰਡੇ ਵਿੱਚੋਂ ਜੰਮਿਆਂ ਨੂੰ ਅੱਖ ਵਿੱਚ ਅੱਖ ਪਾ ਕੇ ਸਿੱਧਾ ਲਲਕਾਰ ਜੇ। ਸਦੀਆਂ ਦੀ ਖੋਜ ਪਿੱਛੋਂ ਸਾਹਮਣੇ ਇਹ ਗੱਲ ਆਈ, ਮੁੱਕਣਾ ਨੀ ਸਿੱਖ ਲੱਖ ਸੂਲੀ ਤੇ ਕੋਈ ਚਾੜ ਜੇ, ਇਹਨਾਂ ਨੂੰ ਮੁਕਾਉਣ ਦਾ ਹੈ ਇੱਕੋ ਹੀ ਤਰੀਕਾ ਬਸ, ਸਿੱਖ ਦੀ ਜੇ ਪਿੱਠ ਤੇ ਕੋਈ ਸਿੱਖ ਛੁਰਾ ਮਾਰ ਜੇ।
ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇਗਾ, ਤਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ, ਡਰ ਲੱਗਦਾ ਆਪਣੇ ਯਾਰਾਂ ਤੋਂ। ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇਗਾ, ਤਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ, ਡਰ ਲੱਗਦਾ ਆਪਣੇ ਯਾਰਾਂ ਤੋਂ।
ਵੈਲਕਮ ਬੈਕ ਸਰੋਤਿਓ, ਤੁਸੀਂ ਸੁਣ ਰਹੇ ਹੋ ਅਸੀਸ ਰੇਡੀਓ। ਮੈਂ ਤੁਹਾਡਾ ਹੋਸਟ ਤੇ ਦੋਸਤ ਭੁਪਿੰਦਰ ਸਿੰਘ ਖਮਾਣੋ। ਸੋ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਰੂਰ, ਮੈਂ ਕਿਹਾ ਸੀ ਕਦੀ ਕਾਲ ਕਰਕੇ, ਜਿੱਥੇ ਵੀ ਵੀਰ ਭੈਣ ਭਰਾ ਪ੍ਰੋਗਰਾਮ ਨੂੰ ਸੁਣ ਰਹੇ ਆ ਜੀ, ਜ਼ਰੂਰ ਕਾਲ ਕਰਕੇ ਦੱਸ ਦਿਓ ਵੀ ਪਰੇ ਹੈ, ਗੱਡੀ ਚਲਾਉਂਦੇ ਹੋਏ ਨਾ ਕਾਲ ਕਰਿਓ, ਕਿਤੇ ਟਰੱਕ ਚਲਾਉਣ ਵਾਲੇ ਵੀਰ ਕਿਤੇ ਸਟੋਪ 'ਤੇ ਖੜ੍ਹੇ ਨੇ, ਟੈਕਸੀ ਚਲਾਉਣ ਵਾਲੇ ਵੀਰ ਕਿਤੇ ਸਟੋਪ 'ਤੇ ਖੜ੍ਹੇ ਨੇ, ਘਰਾਂ ਦੇ ਜੇ ਬੈਠੇ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ ਤਾਂ ਜ਼ਰੂਰ ਤੁਹਾਡੀਆਂ ਕਾਲਸ ਦੀ ਮੈਨੂੰ ਵੇਟ ਰਹੂਗੀ। ਸੋ ਖਬਰਾਂ ਬਿਲਕੁਲ ਤਿਆਰ ਬਰ ਤਿਆਰ ਨੇ, ਸਾਡੀ ਲਾਈਨ ਮਿਲ ਚੁੱਕੀ ਹੈ ਪੰਜਾਬ ਭਾਰਤ ਜਿੱਥੋਂ ਖਬਰਾਂ ਲੈ ਕੇ ਹਾਜ਼ਰ ਹੋ ਚੁੱਕੇ ਨੇ ਸਾਡੇ ਪੱਤਰਕਾਰ ਰਣਵੀਰ ਸਿੰਘ ਰਾਣਾ ਹੋਰੀ। ਸੋ ਰਾਣਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਪਰ ਕਾਲਰ ਆਪਣੇ ਨਾਲ ਜੁੜੇ ਆਪਾਂ ਪਹਿਲਾਂ ਜਿਹੜੀ ਹੈ ਜੀ ਫਸਟ ਕਾਲ ਲੈ ਲਈਏ। ਹੈਲੋ
ਵੀਰ ਜੀ, ਕੀ ਹਾਲ ਨੇ?
ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ।
ਵੀਰ ਜੀ ਦੇਖੋ, ਇਹ 84 ਦਾ ਜੋ ਵੀ ਹੈ ਬਹੁਤ ਹੀ ਬਦਕਿਸਮਤੀ ਚੀਜ਼ ਹੈ ਸਾਡੀ, ਲੇਕਿਨ ਦੈਟ ਵਾਜ਼ ਅਵਰ ਓਨ ਕ੍ਰੀਏਸ਼ਨ, ਉਹੀ ਚੀਜ਼ ਉਹੀ ਗੋਲੀਆਂ।
ਮਾਫੀ ਚਾਹੁੰਦੇ ਹਾਂ, ਲੱਗਦਾ ਜੀ ਕਾਲ ਜਿਹੜੀ ਹੈ ਜੀ ਡਰੋਪ ਹੋ ਚੁੱਕੀ ਹੈ। ਸੋ ਰਾਣਾ ਜੀ ਆਪਾਂ ਪਾਉਂਦੇ ਖਬਰਾਂ ਦੀ ਸਾਂਝ। ਸੋ ਸਰੋਤੇ ਤੁਸੀਂ ਵੀ ਸਟੂਡੀਓ ਦੇ ਵਿੱਚ ਕੋਈ ਸ਼ਰਧਾਂਜਲੀ ਦੇਣੀ ਚਾਹੁੰਦੇ ਹੋ, ਸ਼ਹੀਦਾਂ ਨੂੰ ਯਾਦ ਕਰਨਾ ਚਾਹੁੰਦੇ ਹੋ, 416-620-1778, ਕਿਉਂਕਿ ਸਾਡਾ ਆਪ ਦਾ ਇਹ ਫਰਜ਼ ਬਣਦਾ, ਜ਼ਰੂਰ ਫਰਜ਼ ਬਣਦਾ, ਕਿਉਂਕਿ ਜਿੱਥੇ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਹੋਏ, ਜੇ ਆਪਾਂ ਨੂੰ ਲੱਗਦਾ ਅਮੈਰੀਕਾ ਦੇ ਵਿੱਚ ਕਿਸੇ ਬਲੈਕ ਕਮਿਊਨਿਟੀ ਦੇ ਉੱਤੇ ਧੱਕਾ ਹੋਇਆ ਤਾਂ ਆਵਾਜ਼ ਜ਼ਰੂਰ ਉੱਠੀ ਹੈ। ਉਸ ਟਾਈਮ ਵੀ ਧੱਕਾ ਹੋਇਆ ਸੀਗਾ, ਨਾ ਦੇਖਿਆ ਗਿਆ ਸੀਗਾ ਬੱਚਿਆਂ ਨੂੰ, ਨਾ ਮਾਤਾਵਾਂ ਨੂੰ, ਨਾ ਬਜ਼ੁਰਗਾਂ ਨੂੰ, ਅੰਨੇ ਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ ਸੀਗੀਆਂ। ਬਹੁਤ ਸਾਰੀਆਂ ਗੱਲਾਂ ਅੱਜ ਵੀ ਹੁੰਦੀਆਂ ਨੇ। ਸੋ ਚੱਲਦੇ ਨੈਕਸਟ ਕਾਲ ਵੱਲ। ਹੈਲੋ ਹੈਲੋ
ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ। ਇੱਦਾਂ ਕਰਦੇ ਹਾਂ ਅੱਜ, ਉੱਦਾਂ ਤਾਂ ਨਹੀਂ ਜੇ ਕਿਤੇ ਬੁਲਾ ਸਕਦੇ ਹਾਂ ਤਾਂ ਆਪਾਂ ਕਿਸੇ ਨੂੰ ਵੀ ਕਹਾਂਗੇ। ਸੋ ਅੱਜ ਫਤਿਹ ਦੀ ਸਾਂਝ ਕਰਦੀ ਹੈ ਜੀ, ਫਿਰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ ਜੀ। ਫਤਿਹ 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 ਵੀਰ ਜੀ,
ਪ੍ਰਣਾਮ ਸ਼ਹੀਦਾਂ ਨੂੰ ਭਾਜੀ ਪਹਿਲਾਂ ਤਾਂ ਜੀ
ਜੀ।
ਇਹ ਬਾਈ ਜੀ, ਇਹ 84 ਸਾਡੇ ਲੀਡਰਾਂ ਦੀ ਦੇਣ ਆ, ਹੋਰ ਕਿਸੇ ਦੀ ਦੇਣ ਨਹੀਂ ਹੈਗੀ
ਜੀ।
ਜਿੰਨਾ ਕੁ ਮੈਂ ਪੜਿਆ ਹੁਣ ਤੱਕ ਹੈ ਨਾ
ਜੀ,
ਛੋਟੇ ਹੁੰਦਿਆਂ ਤੋਂ ਹੁਣ ਤੱਕ, ਇਹ ਸਾਰੀ ਸਾਡੇ ਲੀਡਰਾਂ ਦੀ, ਕੈਪਟਨ ਤੇ ਬਾਦਲ, ਵਾਜਪੇਈ, ਅਟਲ ਬਿਹਾਰੀ ਵਾਜਪੇਈ, ਅਡਵਾਨੀ, ਹੈ ਨਾ, ਇਹਨਾਂ ਸਾਰਿਆਂ ਦੀ ਦੇਣੀ ਕਾਂਗਰਸੀਆਂ ਦੀ
ਜੀ।
ਭਾਜੀ ਨੂੰ ਪੁੱਛਿਓ ਰਾਣਾ ਜੀ, ਜਦੋਂ ਇਹ ਸੁਨੀਲ ਦੱਤ ਦਾ ਕੀ ਰੋ ਰਿਹਾ ਸੀ 1984 ਦੇ ਵਿੱਚ, ਉਹਦੀਆਂ ਬੜੀਆਂ ਫੋਟੋਆਂ ਵਾਇਰਲ ਹੋ ਰਹੀਆਂ ਸੋਸ਼ਲ ਮੀਡੀਆ ਤੇ
ਜੀ। ਕਰਾਂਗੇ ਜੀ, ਪਹਿਲਾਂ ਥੋੜੀ ਜੀ ਰਾਣਾ ਜੀ ਨਾਲ ਆਪਾਂ ਗੁਰਜੀ ਜੀ ਝਾਤ ਮਾਰਾਂਗੇ। ਸੋ ਜ਼ਰੂਰ ਐਨ ਪੂਰਾ ਆਪਾਂ ਜਿੰਨੇ ਵੀ ਸਰੋਤਿਆਂ ਨੂੰ ਕਹਿੰਦੇ, ਪੂਰਾ ਇੱਕ ਘੰਟਾ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ। ਸੋ ਧੰਨਵਾਦ ਵੀਰ ਜੀ ਜੀ ਜੀ। ਸੋ ਸ਼ਹੀਦਾਂ ਨੂੰ ਕੋਈ ਵੀ ਯਾਦ ਕਰਨਾ ਚਾਹੁੰਦਾ ਅੱਜ ਔਨ ਏਅਰ ਆ ਕੇ ਜੀ, ਤੁਹਾਡਾ ਆਪ ਦਾ ਮੰਚ ਹੈ ਤਾਂ ਤੁਸੀਂ ਜ਼ਰੂਰ ਜ਼ਰੂਰ ਕਾਲ ਕਰ ਲਿਓ, 416-620-1778 ਦੇ ਉੱਤੇ ਜਿਹੜੀ ਹੈ ਜੀ ਕਾਲਸ ਆ ਸਕਦੇ ਨੇ। ਪੰਜਾਬ ਤੋਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਖਾਲਸਾ ਫਰਨੀਚਰ, ਤੁਸੀਂ ਆਪਣੇ ਘਰ ਦੇ ਸਾਈਜ਼ ਦੇ ਮੁਤਾਬਿਕ ਤੁਹਾਡੇ ਕੋਈ ਵੀ ਰੂਮ ਹੈ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੇ ਘਰ ਦੇ ਵਿੱਚ ਸਾਈਜ਼ ਦਾ ਫਰਨੀਚਰ ਬਣਵਾਉਣਾ ਚਾਹੁੰਦੇ ਹੋ ਕਸਟਮ ਮੇਡ, ਤਾਂ ਇੱਕੋ ਇੱਕ ਨਾਮ ਯਾਦ ਰੱਖਿਓ, ਖਾਲਸਾ ਫਰਨੀਚਰ, 905-565-9588 'ਤੇ ਜਿਹੜੀ ਹੈ ਜੀ ਉਹ ਗੱਲਬਾਤ ਕੀਤੀ ਜਾ ਸਕਦੀ ਹੈ। ਘਰਾਂ ਦੇ ਵਿੱਚ ਹੁਣ ਏਸੀ ਔਨ ਕਰ ਲਏ, ਜਿਨ੍ਹਾਂ ਨੇ ਨਹੀਂ ਕੀਤੇ ਤਾਂ ਇੱਕ ਵਾਰ ਡਕਟ ਕਲੀਨ ਕਰਵਾ ਲਿਓ, ਜਿਨ੍ਹਾਂ ਨੇ ਕਰ ਵੀ ਲਏ ਤਾਂ ਵੀ ਡਕਟ ਕਲੀਨ ਕਰਵਾ ਲਓ। ਨੰਬਰ ਨੋਟ ਕਰ ਲਿਓ, ਬਹੁਤ ਪੁਰਾਣਾ ਤਜ਼ਰਬਾ ਹੈ, ਪੀਅਰਸਨ ਡਕਟ ਕਲੀਨਿੰਗ, 647-409-5500 ਦੇ ਉੱਤੇ ਜਿਹੜੀ ਹੈ ਜੀ ਗੱਲਬਾਤ ਕੀਤੀ ਜਾ ਸਕਦੀ ਹੈ। ਇੱਕ ਚੀਜ਼ ਹੋਰ, ਕੰਕਰੀਟ ਦਾ ਕੰਮ ਕਰਵਾਉਣਾ ਹੈ ਤਾਂ ਜ਼ਰੂਰ ਨੰਬਰ ਡਾਇਲ ਕਰ ਲਿਓ, ਤੁਹਾਡੇ ਘਰ ਆ ਕੇ ਫ੍ਰੀ ਐਸਟੀਮੇਟ ਦੇ ਕੇ ਜਾਣਗੇ, ਸਭ ਤੋਂ ਵਧੀਆ ਕੰਮ ਕਰਦੇ ਨੇ ਬੈਸਟ ਵੇ ਕੰਕਰੀਟ ਦੇ, ਸੰਦੀਪ ਹੋਰੀ, 647-970-4000 'ਤੇ ਕਾਲ ਕਰ ਲਿਓ। ਚੱਲਦੇ ਹਾਂ ਜੀ ਆਪਾਂ ਖਬਰਾਂ ਦੇ ਇਸ ਹਿੱਸੇ ਵੱਲ। ਰਾਣਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਬਹੁਤ ਧੰਨਵਾਦ ਭੁਪਿੰਦਰ ਜੀ।
ਸੋ ਰਾਣਾ ਜੀ, ਜੂਨ ਮਹੀਨਾ ਚੱਲ ਰਿਹਾ, 1984 ਦਾ ਜਿਹੜਾ ਦੁਖਾਂਤ ਹੋਇਆ, ਸਭ ਤੋਂ ਪਹਿਲਾਂ ਆਪਾਂ ਉਸ ਕੈਨੇਡਾ ਜਿਹੜੀ ਘਟਨਾ ਵਾਪਰੀ ਹੈ ਥੋੜ੍ਹਾ ਜਿਹਾ ਪਿੱਛੇ ਇਤਿਹਾਸ ਵੱਲ, 36 ਸਾਲ ਹੋ ਚੁੱਕੇ ਨੇ, ਸੋ ਉਸ ਇਤਿਹਾਸ ਦੇ ਵੱਲ ਜਿਹੜਾ ਜਾਣਾ ਚਾਹਾਂਗੇ ਜੀ।
ਬਿਲਕੁਲ ਭੁਪਿੰਦਰ, ਤੀਜੇ ਘੱਲੂਘਾਰੇ ਦੇ ਵਜੋਂ ਜਾਣਿਆ ਜਾਂਦਾ ਹੈ ਇਸ ਨੂੰ, ਤੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਓਪਰੇਸ਼ਨ ਬਲੂ ਸਟਾਰ ਦੇ ਨਾਂ ਤੇ, ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਤੇ ਭਾਰਤੀ ਫੌਜ ਦੇ ਵੱਲੋਂ ਟੈਂਕਾਂ ਅਤੇ ਤੋਪਾਂ ਦੇ ਨਾਲ, ਜਿਵੇਂ ਕੋਈ ਦੁਸ਼ਮਣ ਫੌਜ ਹਮਲਾ ਕਰਦੀ ਹੈ ਉਸ ਦੇ ਤਹਿਤ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਨਾਲ ਬਹੁਤ ਸਾਰੇ ਜਿਹੜੇ ਹੋਰ ਸਿੱਖ ਸ਼ਹੀਦੀਆਂ ਪਾ ਗਏ, ਇੰਨਾ ਹੀ ਨਹੀਂ ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀਗਾ ਅਤੇ ਬਹੁਤ ਸਾਰੀ ਸੰਗਤ ਮੱਥਾ ਟੇਕਣ ਦੇ ਲਈ ਆਈ ਹੋਈ ਸੀਗੀ। ਉਹ ਵੀ ਬਹੁਤ ਬੇਦੋਸ਼ੇ ਜਿਹੜੇ ਬੱਚੇ, ਸਿੰਘ, ਬੀਬੀਆਂ ਬਹੁਤ ਸ਼ਹੀਦ ਹੋਏ, ਬਹੁਤ ਸਾਰੇ ਲੋਕ ਇਸ ਗੱਲ ਨੂੰ ਕਹਿੰਦੇ ਨੇ ਭੁਪਿੰਦਰ ਜੀ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ 'ਚ ਠਹਿਰੇ ਹੋਏ ਸੀਗੇ, ਇਸ ਕਰਕੇ ਇਹ ਅਟੈਕ ਕੀਤਾ ਗਿਆ। ਪਰ ਅਜਿਹਾ ਨਹੀਂ ਹੈ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਨਾਲ 37 ਹੋਰ ਗੁਰਧਾਮਾਂ 'ਤੇ ਵੀ ਇਸੇ ਦਿਨ ਅਟੈਕ ਕੀਤਾ ਗਿਆ। ਸੋ ਭਾਵੇਂ ਜਾਂਬਾਜ਼ੀ ਦੇ ਨਾਲ ਲੜੇ ਪਿੰਡਰਾਂ ਵਾਲੇ ਅਤੇ ਪਿੰਡਰਾਂ ਵਾਲੇ ਦੇ ਸਾਥੀ ਸ਼ਹਾਦਤਾਂ ਦਿੱਤੀਆਂ, ਪਰ ਜਿਸ ਤਰੀਕੇ ਦੇ ਨਾਲ ਭਾਰਤੀ ਫੌਜ ਜਿਹੜੀ ਟੈਂਕਾਂ ਦੇ ਨਾਲ, ਤੋਪਾਂ ਦੇ ਨਾਲ ਅਤੇ ਲੱਖਾਂ ਦੀ ਗਿਣਤੀ ਦੀ ਤਾਦਾਦ ਦੇ ਵਿੱਚ ਜਿਹੜੀ ਇਹ ਫੌਜ ਹੈ ਉਸ ਦੇ ਵੱਲੋਂ ਇੱਕ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਜਿੱਥੇ ਹਰ ਇੱਕ ਸਿੱਖ ਦਾ ਸਿਰ ਝੁਕਦਾ ਏ ਅਤੇ ਬਹੁਤ ਬੇਹੱਦ ਸਿੱਖੀ ਦੇ ਵਿੱਚ ਜੇਕਰ ਡਿੱਠੇ ਸਭੇ ਥਾਮ ਨਹੀਂ ਤੁਰ ਜਿਹਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲੋਕ ਦੁਨੀਆਂ ਭਰ ਤੋਂ ਆਉਂਦੇ ਨੇ, ਹੁਣ ਵੀ ਉਸ ਥਾਂ ਤੇ ਇਹ ਅਟੈਕ ਕੀਤਾ ਗਿਆ ਕਿਉਂਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਹੜੀ ਹੈ ਉਹ ਸਿੱਖਾਂ ਨੂੰ ਦਬਾਉਣਾ ਚਾਹੁੰਦੀ ਸੀਗੀ ਤੇ ਉਸੇ ਨੂੰ ਲੈ ਕੇ ਇਹ ਜਿਹੜਾ ਅਟੈਕ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਦੀ ਅਗਵਾਈ ਦੇ ਵਿੱਚ June 1984 ਦੇ ਵਿੱਚ ਕੀਤਾ ਗਿਆ। ਗਰਮੀ ਦਾ ਮੌਸਮ ਹੁੰਦਾ ਹੈ ਤੇ ਅਸੀਂ ਬਹੁਤ ਸਾਰੀਆਂ ਇੰਟਰਵਿਊਜ਼ ਕੀਤੀਆਂ ਨੇ, ਬਹੁਤ ਸਾਰੇ ਲੋਕਾਂ ਨੇ ਹੁਣ ਤੱਕ ਕਿਤਾਬਾਂ ਪੜ੍ਹੀਆਂ, ਲਿਟਰੇਚਰ ਪੜ੍ਹਿਆ, ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ। ਪਰ ਜਿਸ ਤਰੀਕੇ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਗਿਆ ਉਹ ਦੁਨੀਆਂ ਦੇ ਇਤਿਹਾਸ ਦੇ ਵਿੱਚ ਕਿਤੇ ਵੀ ਇਸਦੀ ਮਿਸਾਲ ਨਹੀਂ ਮਿਲਦੀ ਕਿ ਇਸ ਤਰੀਕੇ ਦੇ ਨਾਲ ਆਪਣੇ ਹੀ ਦੇਸ਼ ਦੇ ਵਿੱਚ ਕਿਸੇ ਫੌਜ ਦੇ ਵੱਲੋਂ ਇਸ ਤਰੀਕੇ ਦੇ ਨਾਲ ਅਟੈਕ ਕੀਤਾ ਗਿਆ ਹੋਵੇ। ਭਾਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਜੇਕਰ ਸਵਾਲ ਇਹ ਬਣਦਾ ਕਿ ਫਿਰ 37 ਹੋਰ ਗੁਰਦੁਆਰਿਆਂ ਤੇ ਅਟੈਕ ਕਿਉਂ ਕੀਤਾ ਗਿਆ? ਵੱਡੀ ਗੱਲ ਇਹ ਹੈ ਭੁਪਿੰਦਰ ਜੀ ਕਿ ਜਿਸ ਢੰਗ ਦੇ ਨਾਲ ਬੱਚਿਆਂ ਤੇ ਤਸ਼ੱਦਦ ਢਾਇਆ ਗਿਆ, ਔਰਤਾਂ ਤੇ ਤਸ਼ੱਦਦ ਢਾਇਆ ਗਿਆ, ਬਜ਼ੁਰਗਾਂ ਤੇ ਤਸ਼ੱਦਦ ਢਾਇਆ ਗਿਆ, ਮਤਲਬ ਦੁਸ਼ਮਣ ਜੇਕਰ ਚਲੋ ਮੰਨ ਲਿਆ ਜਾਵੇ ਇੱਕ ਵੇਲੇ ਤੱਕ ਕਿ ਸੰਤ ਜਰਨੈਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਮੰਨਿਆ ਭਾਰਤੀ ਫੌਜ ਨੇ, ਫਿਰ ਜਿਹੜੇ ਇਸ ਤਰ੍ਹਾਂ ਦੇ ਨਿਰਦੋਸ਼ ਸਿੱਖ ਨੇ, ਜਿਹੜੇ ਬੱਚੇ ਨੇ, ਉਹਨਾਂ ਨੂੰ ਬਾਹਰ ਕਿਉਂ ਨਹੀਂ ਆਉਣ ਦਿੱਤਾ ਗਿਆ? ਇਹ ਵੱਡੇ ਸਵਾਲ ਨੇ ਤੇ ਇਹ ਨੈਵਰ ਫੋਰਗੈਟ 1984 ਜਿਹੜੀ ਅੱਜ ਗੱਲ ਚੱਲ ਰਹੀ ਹੈ ਕਿ ਦੁਨੀਆਂ ਭਰ ਦੇ ਵਿੱਚ ਕੋਈ ਵੀ ਸਿੱਖ ਇਸ ਨੂੰ ਨਹੀਂ ਭੁੱਲੇਗਾ, ਨਾ ਹੀ ਇਹ ਭੁੱਲਣ ਯੋਗ ਹੈ, ਨਾ ਹੀ ਇਹ ਮੁਆਫੀ ਯੋਗ ਹੈ। ਸਮੇਂ ਦੀਆਂ ਸਰਕਾਰਾਂ ਇਸ ਨੂੰ ਲੈ ਕੇ ਕਹਿੰਦੀਆਂ ਨੇ ਕਿ ਇਹ ਭੁੱਲ ਜਾਣਾ ਚਾਹੀਦਾ ਹੈ, ਬਹੁਤ ਸਾਰੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਪਰ ਅਜਿਹਾ ਨਹੀਂ ਹੈ। ਇਹ ਇਸ ਤਰ੍ਹਾਂ ਦਾ ਇੱਕ ਜ਼ਖਮ ਹੈ ਜਿਹੜਾ ਹਰ ਵਾਰ ਜਦੋਂ ਜੂਨ ਆਉਂਦਾ ਏ ਤਾਂ ਮੁੜ ਤੋਂ ਅੱਲਾਹ ਹੋ ਜਾਂਦਾ ਏ, ਮੁੜ ਤੋਂ ਉਹ ਜ਼ਖਮ ਹਰੇ ਹੋ ਜਾਂਦੇ ਨੇ। ਜਿਹਨਾਂ ਨੇ ਇਹ ਇੱਕ ਜ਼ਖਮ ਮਹਿਸੂਸ ਕੀਤਾ ਆਪਣੇ ਸੀਨੇ ਤੇ, ਉਹ ਅੱਜ ਵੀ ਓਨਾ ਹੀ ਦਰਦ ਉਹਨਾਂ ਨੂੰ ਦਿੰਦਾ ਏ ਤੇ ਰਹਿੰਦੀ ਦੁਨੀਆਂ ਤੱਕ ਇਹ ਗੱਲ ਯਾਦ ਰੱਖੀ ਜਾਵੇਗੀ ਕਿ ਭਾਰਤੀ ਫੌਜ ਦੇ ਵੱਲੋਂ ਆਪਣੇ ਹੀ ਦੇਸ਼ ਦੇ ਵਿੱਚ ਇਹ ਅਟੈਕ ਜਿਹੜਾ ਉਹ ਕੀਤਾ ਗਿਆ ਅਤੇ ਬੇਦੋਸ਼ੇ ਨਿਰਦੋਸ਼ ਸਿੱਖਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਲਿਜਾਇਆ ਗਿਆ। ਪਰ ਵੱਡੀ ਗੱਲ ਇਹ ਹੈ ਕਿ ਇਹਨੂੰ ਹਮੇਸ਼ਾ ਤੱਕ ਯਾਦ ਰਹੇਗਾ ਤੇ ਇਹ ਨਾਸੂਰ ਇਸੇ ਤਰ੍ਹਾਂ ਰਹੇਗਾ ਤੇ 153 ਦਿਨਾਂ ਦੇ ਬਾਅਦ ਜਿਸ ਤਰੀਕੇ ਦੇ ਨਾਲ ਅਬਦਾਲੀ ਹੋਵੇ ਚਾਹੇ ਮੱਸਾ ਰੰਗੜ ਹੋਵੇ ਉਸੇ ਢੰਗ ਦੇ ਨਾਲ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਫਿਰ ਮੌਤ ਦੇ ਮੂੰਹ ਦੇ ਵਿੱਚ ਜਾਣਾ ਪਿਆ, ਇਸ ਗੱਲ ਦਾ ਬਦਲਾ ਲਿਆ ਗਿਆ। ਜੀ
ਜੀ ਜੀ ਰਾਣਾ ਜੀ, ਸੋ ਧੰਨਵਾਦ ਤੁਹਾਡਾ। ਤੁਸੀਂ ਥੋੜ੍ਹੀ ਜਿਹੀ ਆਪਾਂ ਨੇ ਝਾਤ ਮਾਰੀ ਇਤਿਹਾਸ ਦੇ ਵੱਲ, ਔਰ ਯਾਦ ਕਰਨਾ ਬਣਦਾ ਕਿਉਂਕਿ ਹੁਣ ਹੁੰਦਾ ਜਿਹੜਾ ਜੀ ਉੱਥੇ ਇੰਨੇ ਸਾਲਾਂ ਬਾਅਦ ਕਹਿੰਦੇ ਜੀ ਹਰਿਮੰਦਰ ਸਾਹਿਬ ਜਾਂਦੇ ਹੈ, ਜਦਕਿ ਸ਼ਹੀਦਾਂ ਨੂੰ ਯਾਦ ਕਰਨ ਦੀ ਬਜਾਏ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਕੋਈ ਵੀ ਸਰਕਾਰ ਹੋਵੇ ਉੱਥੇ ਬੁੱਤ ਲਗਾਏ ਗਏ ਜੀ। ਸੋ ਜਿਹੜੀ ਆ ਸੇਧ ਜਵਾਨੀ ਨੂੰ ਕੁਛ ਹੋਰ ਦੇਣੀ ਸੀਗੀ, ਹੋਰ ਪਾਸੇ ਲਗਾ ਦਿੱਤਾ ਗਿਆ। ਸੋ ਉਹਦੇ ਵਿੱਚ ਉਹ ਨੱਚਣ ਵਾਲੇ ਟੱਪਣ ਵਾਲੇ ਜਿਹੜੇ ਆ ਜੀ ਬੁੱਤ ਲਗਾਏ ਗਏ, ਵਿਰੋਧ ਵੀ ਹੋਇਆ ਉਹ ਤੋਂ ਬਾਅਦ ਉੱਥੇ ਉਠਾਏ ਗਏ। ਕਹਿਣ ਦਾ ਮਤਲਬ ਸਰਕਾਰਾਂ ਦੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਉਹਨਾਂ ਨੇ ਸੋਚ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਸੂਰਮੇ ਜਿਹੜੇ ਆ ਜੀ ਉਹਨਾਂ ਦੇ ਦਿਲਾਂ ਦੇ ਵਿੱਚੋਂ ਮਨਾਂ ਦੇ ਵਿੱਚੋਂ ਜਿਹੜੀ ਹੈ ਜੀ ਜਿਹੜੀ ਚੰਗੀ ਸੋਚ ਆ ਕਦੇ ਨਹੀਂ ਮਰ ਸਕਦੀ। ਸੋ ਕਹਿੰਦੇ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਸੋ ਜ਼ਰੂਰ ਜ਼ਰੂਰ ਜਜ਼ਬਾ ਜਨੂਨ ਅੰਦਰ ਰੱਖਣਾ ਚਾਹੀਦਾ ਹੈ। ਕੋਈ ਇਹ ਨਹੀਂ ਅਸੀਂ ਮੰਚ 'ਤੇ ਬਹਿ ਕੇ ਭਾਰਤ ਦੇਸ਼ ਦੀ ਨਿਖੇਧੀ ਕਰੀਏ, ਅਸੀਂ ਵੀ ਉੱਥੇ ਦੇ ਵਾਸੀ ਹੈ, ਉਹ ਸਾਡੀ ਜਨਮ ਭੂਮੀ ਹੈ ਅਤੇ ਕੈਨੇਡਾ ਸਾਡੀ ਕਰਮ ਭੂਮੀ ਆ। ਪਰ ਸਾਰਿਆਂ ਨੂੰ ਪਤਾ ਹੀ ਹੈ ਜੀ ਕਿੱਥੇ ਧੱਕੇਸ਼ਾਹੀ ਕਿਹੜੇ ਕਿਹੜੇ ਸਥਾਨਾਂ ਦੇ ਉੱਤੇ ਕਿਹਦੇ ਕਿਹੜੇ ਸਰਕਾਰਾਂ ਦੇ ਵੱਲੋਂ ਜਿਹੜੀ ਹੈ ਜੀ ਉਹ ਕੀਤੀ ਗਈ ਆ। ਸੋ ਜ਼ਰੂਰ ਅੱਜ ਕੋਈ ਵੀ ਸ਼ਰਧਾਂਜਲੀ 84 ਦੇ ਸ਼ਹੀਦਾਂ ਨੂੰ ਦੇਣਾ ਚਾਹੁੰਦਾ, ਵੀਰ ਭੈਣ ਭਰਾ ਕੋਈ ਵੀ ਪ੍ਰੋਗਰਾਮ ਨੂੰ ਅਸੀਸ ਰੇਡੀਓ ਨੂੰ ਸੁਣ ਰਹੇ ਹੋ, ਮੈਂ ਤੁਹਾਡਾ ਹੋਸਟ ਅਤੇ ਦੋਸਤ ਭੁਪਿੰਦਰ ਸਿੰਘ ਖਮਾਣੋ। ਸਟੂਡੀਓ 'ਚ ਕਾਲ ਕਰਨ ਦੇ ਲਈ ਮੈਂ ਵਾਰ ਵਾਰ ਨੰਬਰ ਦੱਸਦਾ ਰਹਾਂਗਾ, ਕਈ ਵਾਰ ਹੁੰਦਾ ਮਿਸ ਹੋ ਜਾਵੇ, 416 602-1728 स्टूडियो नंबर 416-620-1778 दे उत्ते तुहाडियां कॉल्स आ सकदियां ने 416-620-1778। सो सारियां दे सारियां लाइनज़ आपां ने ओपन कर दित्तियां, जरूर जिथे तक मेरी आवाज़ पहुँच रही है तो जरूर तुहाडियां कॉल्स आ सकदियां ने। कल नूं 11 बजे भी आपां जरूर ये दो दिन जिहड़ा प्रोग्राम इस तरह बरकरार जिहड़ा रखांगे जी तुहाडे लई। सो प्रोग्राम नूं तुहाडे तक पहुँचाउण दे विच जिहड़ा जी स्टीफन फर्नीचर वाले स्टील एंड टोरबम दे इंटरसैक्शन दे उत्ते किसी भी तरह का कोई भी ब्रांडड जिहड़ा जी फर्नीचर तुसीं लैणा चाहुंदे हो, बहुत सारी सेल जिहड़ी है जी उन्हां ने लगा दित्ती है। सो जरूर जरूर तुसीं स्टीफन फर्नीचर दे उत्ते तुसीं विजिट करियो स्टील एंड टोरबम दे इंटरसैक्शन दे 905-790-0560 ते गलबात कीती जा सकदी है। चलदे हां नैक्सट कॉल वाल। हैलो हैलो
हैलो सत श्री अकाल जी।
हाँ जी हाँ जी सत श्री अकाल जी।
ਭਾਈ ਸਾਹਿਬ ਮੈਂ ਕਨਫਿਊਜ਼ ਹੋਇਆ ਥੋੜ੍ਹਾ ਜਿਹਾ, ਮੈਨੂੰ ਹੈਲਪ ਕਰੋ
ਜੀ। ਵੀਰ ਜੀ
ਜਿੱਦਾਂ ਵੱਡਾ ਪੰਜਾਬ ਸੀ ਤੇ ਕੱਟ ਕੇ ਤੇ ਅਸੀਂ 3 ਪੀਸ ਉਹਦੇ ਕਰ ਦਿੱਤੇ
ਜੀ। ਵੀਰ ਜੀ
ਅਸੀਂ ਕੀ ਖੱਟਿਆ ਉਹ ਚੋਂ
ਜੀ,
ਕੋਈ ਵੀਰ ਦੱਸੇ ਮੈਨੂੰ
ਜੀ ਜੀ ਜੀ। ਸੋ ਤੁਹਾਡੀ ਜਿਹੜੀ
ਦੂਜੀ ਗੱਲ, ਆਪਣੇ ਭਾਅ ਜੀ ਕਹਿੰਦੇ ਸੀ ਹੁਣੇ ਹੀ
ਜੀ
ਵੀ ਉੱਥੇ ਜੀ ਨੱਚਣ ਟੱਪਣ ਵਾਲੇ ਬੋਤਲਾਂ ਸੀ, ਇਹ ਕਿਹੜੀ ਸਰਕਾਰ ਨੇ ਲਾਏ ਸੀ
ਜੀ 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 ਜੀ। ਵੀਰ ਜੀ ਆਪਾਂ ਕਰਦੇ ਹਾਂ ਤੁਹਾਡੇ
ਚੀਫ ਮਿਨਿਸਟਰ ਕੌਣ ਸੀ ਜਦੋਂ ਨੱਚਣ ਪੱਟਣ ਵਾਲੇ
ਜੀ ਜੀ
ਬੁੱਤਲਾਏ ਸੀ ਹੈ
ਜੀ ਜੀ ਜੀ। ਵੀਰ ਜੀ ਜੀ ਤੁਹਾਡੀ ਜਿਹੜੀ ਆ ਸਵਾਲ ਜਿਹੜੇ ਆ ਜੀ ਔਨ ਏਅਰ ਜਾ ਚੁੱਕੇ ਨੇ। ਸੋ ਜ਼ਰੂਰ ਸਰੋਤਿਓ ਤੁਸੀਂ ਵੀ ਸਾਂਝ ਪਾ ਸਕਦੇ ਹੋ, ਮੰਚ ਸਾਰਿਆਂ ਦੇ ਲਈ ਖੁੱਲ੍ਹਾ ਹੈਗਾ ਕਿਉਂਕਿ ਪਤਾ ਲੱਗਣਾ ਚਾਹੀਦਾ ਕੀ ਉੱਥੇ ਵਾਪਰਿਆ। ਬਹੁਤ ਸਾਰੇ ਜਿਹੜੇ ਆ ਗਵਾਹ ਵੀ ਉਸ ਸਮੇਂ ਦੇ ਹੋ ਸਕਦਾ ਇਸ ਕੈਨੇਡਾ ਦੀ ਧਰਤੀ 'ਤੇ ਬਜ਼ੁਰਗ ਸਾਡੇ ਆਏ ਹੋਣ ਪ੍ਰੋਗਰਾਮ ਨੂੰ ਸੁਣ ਰਹੇ ਹੋਣ। ਸੋ ਕਈਆਂ ਨੇ ਤਾਂ ਅੱਖੀ ਡਿੱਠਾ ਵੀ ਉੱਥੋਂ ਦਾ ਜਿਹੜਾ ਹਾਲ ਵੇਖਿਆ ਹੋਵੇਗਾ ਉਸ ਟਾਈਮ ਦੇ ਵਿੱਚ ਕੀ ਵਾਪਰਿਆ, ਕਿਉਂਕਿ ਹੁਣ ਤਾਂ ਤਸਵੀਰਾਂ ਬਹੁਤ ਨੇ, ਬਹੁਤ ਸਾਰੇ ਵੀਡੀਓਜ਼ ਵੀ ਸਾਹਮਣੇ ਆਈਆਂ ਨੇ। ਸੋ ਪੂਰੇ ਦਾ ਪੂਰਾ ਅਕਾਲ ਤਖਤ ਸਾਹਿਬ ਨੂੰ ਜਿਹੜਾ ਜੀ ਟਾਰਗੇਟ ਕੀਤਾ ਗਿਆ ਗੋਲੀਆਂ ਦੇ ਨਾਲ, ਬੰਬਾਂ ਦੇ ਨਾਲ ਤੋਪਾਂ ਅੰਦਰ ਲਿਜਾਈਆਂ ਗਈਆਂ। ਸੋ ਜ਼ਰੂਰ ਜ਼ਰੂਰ ਜੀ ਰਾਣਾ ਜੀ
ਬਿਲਕੁਲ ਭੁਪਿੰਦਰ ਜਿਸ ਢੰਗ ਦੇ ਨਾਲ ਗੱਲਬਾਤ ਹੋ ਰਹੀ ਹੈ, ਘੱਲੂਘਾਰਾ ਦਿਵਸ ਦੇ ਤੌਰ ਤੇ ਇਹਨਾਂ ਦਿਨਾਂ ਨੂੰ ਮਨਾਇਆ ਜਾਂਦਾ ਹੈ ਤੇ 1 ਜੂਨ ਤੋਂ ਲੈ ਕੇ ਪਹਿਲਾਂ ਤਾਂ ਇੱਕ ਗੋਲੀ ਜਿਹੜੀ ਹੈ ਉਹ ਸ਼ੁਰੂਆਤ 1 ਜੂਨ ਤੋਂ ਹੁੰਦੀ ਹੈ ਤੇ ਕਿਹਾ ਹੀ ਜਾਂਦਾ ਕਿ ਫੌਜੀ ਜਾਂ ਭਾਰਤੀ ਫੌਜ ਜਾਂ ਭਾਰਤ ਸਰਕਾਰ ਇਹ ਦੇਖਣ ਦੀ ਕੋਸ਼ਿਸ਼ ਕਰਦੀ ਹੈ ਕਿ ਜਦੋਂ ਅਸੀਂ ਗੋਲੀ ਚਲਾਵਾਂਗੇ ਤਾਂ ਉਧਰੋਂ ਕਿਸ ਤਰ੍ਹਾਂ ਦਾ ਰਿਐਕਸ਼ਨ ਆਉਂਦਾ ਕਿ ਕਿੰਨੇ ਕੁ ਹਥਿਆਰ ਉਹਨਾਂ ਕੋਲ ਜਮ੍ਹਾਂ ਨੇ। 1 ਤੇ 2 ਜੂਨ ਨੂੰ ਗੋਲੀ ਚਲਾਈ ਜਾਂਦੀ ਹੈ ਫਿਰ ਰੋਕ ਲਿੱਤੀ ਜਾਂਦੀ ਹੈ ਫਿਰ ਮੁੜ ਤੋਂ 3 ਜੂਨ ਤੋਂ ਇਹ ਸ਼ੁਰੂਆਤ ਹੁੰਦੀ ਹੈ। ਬਹੁਤ ਸਾਰੇ ਇਹਨਾਂ ਗੱਲਾਂ ਦੇ ਗਵਾਹ ਨੇ, ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਉਹ ਇਸ ਸੰਬੰਧੀ ਛਪ ਚੁੱਕੀਆਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਵੀ ਹੈ ਕਿ ਜਿਹਨਾਂ ਨੂੰ ਆਉਣ ਦਿੱਤਾ ਗਿਆ ਕਿ ਹੱਥ ਖੜੇ ਕਰਕੇ ਬਾਹਰ ਆਏ, ਬਹੁਤ ਸਾਰੇ ਲੀਡਰ ਉਸ ਦਿਨਾਂ ਦੇ ਦੌਰਾਨ ਬਾਹਰ ਆ ਗਏ ਉਸ ਦੇ ਵਿੱਚ ਤੇ ਬਹੁਤ ਸਾਰਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਚਾਹੇ ਭਾਈ ਅਮਰੀਕ ਸਿੰਘ, ਚਾਹੇ ਭਾਈ ਸ਼ੁਭੇਕ ਸਿੰਘ, ਚਾਹੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਜਾਂ ਹੋਰ ਬਹੁਤ ਸਾਰੇ ਸ਼ਹੀਦ, ਭਾਈ ਖਾਰਾ ਸਿੰਘ ਜਾਂ ਹੋਰ ਬਹੁਤ ਸਾਰੇ ਸ਼ਹੀਦ ਹੋਏ ਇਸ ਦੌਰਾਨ। ਤੇ ਵੱਡੀ ਗੱਲ ਇਹ ਕਿ ਕਿਉਂਕਿ ਇਹ ਜਿਹੜਾ 1978 ਤੋਂ ਇਹ ਵਰਤਾਰਾ ਸ਼ੁਰੂ ਹੁੰਦਾ, 1978 ਦੇ ਵਿੱਚ ਨਿਰੰਕਾਰੀਆਂ ਦੇ ਨਾਲ ਇੱਕ ਝਗੜਾ ਹੁੰਦਾ ਤੇ ਉਸ ਦੇ ਵਿੱਚ 13 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ, ਨਿਰੰਕਾਰੀਆਂ ਦੇ ਵੱਲੋਂ ਇਹ ਅਟੈਕ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਸੰਘਰਸ਼ ਹੈ ਜਿਸ ਤਰ੍ਹਾਂ ਚੱਲਦਾ ਤੇ ਕਪੂਰੀ ਦਾ ਮੋਰਚਾ ਲੱਗਦਾ, ਧਰਮ ਯੁੱਧ ਮੋਰਚਾ ਲੱਗਦਾ ਤੇ ਉਸ ਤੋਂ ਬਾਅਦ ਫਿਰ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਇੱਕ ਵੱਡੇ ਆਗੂ ਦੇ ਵਜੋਂ ਉੱਭਰਦੇ ਨੇ ਤੇ ਇਹ ਜਿਹੜੀ ਅੱਗ ਹੈ ਇਹ ਸੇਕ ਹੈ, ਭਾਵੇਂ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਸ਼ਹੀਦ ਹੋ ਜਾਂਦੇ ਨੇ ਕਿਉਂਕਿ ਦੂਜੇ ਦਰਜੇ ਦਾ ਨਾਗਰਿਕ ਦੇ ਤੌਰ ਤੇ ਵਿਤਕਰਾ ਜਿਹੜਾ ਕੀਤਾ ਜਾਂਦਾ। ਵੱਡੀ ਗੱਲ ਭੁਪਿੰਦਰ ਜੀ ਦੇ ਵਿੱਚ ਇਹ ਵੀ ਹੈ ਕਿ ਅੱਜ ਵੀ ਜਿਹੜਾ ਬਿਆਨ ਸਾਹਮਣੇ ਆਇਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ, ਤਾਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਭੁਪਿੰਦਰ ਜੀ ਕਿ ਮੀਡੀਆ ਦੇ ਵੱਲੋਂ ਪ੍ਰੈਸ ਕਾਨਫਰੰਸ ਸੀਗੀ, ਮੀਡੀਆ ਦੇ ਵੱਲੋਂ ਪੁੱਛਿਆ ਗਿਆ ਕਿ ਕੀ ਖਾਲਿਸਤਾਨ ਦੀ ਮੰਗ ਜਾਇਜ਼ ਹੈ, ਤਾਂ ਉਹਨਾਂ ਨੇ ਵੀ ਕਿਹਾ ਕਿ ਜੇ ਖਾਲਿਸਤਾਨ ਮਿਲਦਾ ਹੈ ਤਾਂ ਇਸ ਦੇ ਵਿੱਚ ਕੋਈ ਗਲਤ ਗੱਲ ਨਹੀਂ ਹੈ, ਇਹ ਸਹੀ ਹੈ ਤੇ ਅੰਨਾ ਕੀ ਪਾਲੇ ਦੋ ਅੱਖਾਂ, ਉਹਨਾਂ ਦੇ ਵੱਲੋਂ ਇਹ ਕਿਹਾ ਗਿਆ। ਤੇ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਵੀ ਪੁੱਛਿਆ ਜਾਂਦਾ ਸੀਗਾ ਕਿ ਖਾਲਿਸਤਾਨ ਤੇ ਤੁਹਾਡਾ ਕੀ ਰਿਐਕਸ਼ਨ ਹੈ, ਉਹ ਕਹਿੰਦੇ ਸੀ ਕਿ ਖਾਲਿਸਤਾਨ ਜੇਕਰ ਕੋਈ ਦਿੰਦਾ ਹੈ ਤਾਂ ਉਹ ਲੈ ਲੈਣਗੇ। ਇਸੇ ਤਰ੍ਹਾਂ ਦਾ ਬਿਆਨ ਅੱਜ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਆਇਆ ਹੈ ਤੇ ਇਸ ਤੇ ਵੀ ਸਿਆਸਤ ਹੋ ਰਹੀ ਹੈ। ਇਸ ਤੋਂ ਬਿਨਾਂ ਅੱਜ ਵੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲੱਗੇ ਨੇ, ਤਾਂ ਪੁੱਛਿਆ ਗਿਆ ਸਿੰਘ ਸਾਹਿਬ ਨੂੰ ਤਾਂ ਉਹਨਾਂ ਨੇ ਕਿਹਾ ਕਿ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਾਉਣ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ
ਜੀ,
ਕਿਉਂਕਿ ਇਹ ਨੌਜਵਾਨ ਜਿਹੜੇ ਨੇ ਇਹ ਜੋਸ਼ ਦਾ ਪ੍ਰਗਟਾਵਾ ਕਰਦੇ ਨੇ ਤੇ ਖਾਲਿਸਤਾਨ ਜ਼ਿੰਦਾਬਾਦ ਦਾ ਨਾਰਾ ਲਾਉਂਦੇ ਨੇ। ਇਸ ਤੋਂ ਬਿਨਾਂ ਇੱਕ ਗੱਲ ਜਿਹੜੀ ਹੋਰ ਵੱਡੀ ਉਹਨਾਂ ਦੇ ਵੱਲੋਂ ਕਹੀ ਗਈ ਕਿ ਭਾਰਤ ਦੀਆਂ ਸਰਕਾਰਾਂ ਸਮੇਂ ਸਮੇਂ ਤੇ ਅੱਜ ਵੀ ਤੇ ਅੱਜ ਤੋਂ ਪਹਿਲਾਂ ਵੀ, ਕਿਉਂਕਿ 72 ਸਾਲ ਆਜ਼ਾਦੀਆਂ ਹੋ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਪੇਸ਼ਕਾਰੀ ਆ ਉਹਨਾਂ ਦਾ ਜਿਹੜਾ ਸਿਸਟਮ ਹੈ ਉਹ ਸਿੱਖਾਂ ਨੂੰ ਦੂਜੇ ਦਰਜੇ ਦੇ ਵਿਤਕਰਾ, ਮਤਲਬ ਇੱਕ ਬਿਹੇਵ ਜਿਹੜਾ ਬਿਹੇਵੀਅਰ ਹੈ ਉਹ ਵਿਤਕਰੇ ਵਾਲਾ ਰਿਹਾ ਹੈ ਤੇ ਬਹੁਤ ਸਾਰੇ ਅਧਿਕਾਰ ਹਾਲੇ ਵੀ ਪੈਂਡਿੰਗ ਨੇ ਤੇ ਸਿੱਖਾਂ ਦੀਆਂ ਮੰਗਾਂ ਉਸੇ ਤਰ੍ਹਾਂ ਨੇ। ਹਾਲਾਂਕਿ 1984 ਬਲੂ ਸਟਾਰ ਆਪਰੇਸ਼ਨ ਤੋਂ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਹੋਈਆਂ, ਬਹੁਤ ਸਾਰੇ ਲੋਕ ਇਸ ਦੇ ਵਿੱਚ ਇਨਵੋਲਵ ਸੀਗੇ, ਚਾਹੇ ਅਕਾਲੀ ਦਲ ਦੀ ਲੀਡਰਸ਼ਿਪ ਹੋਵੇ, ਚਾਹੇ ਗਿਆਨੀ ਜਰਨੈਲ ਜਿਹੜੇ ਰਾਸ਼ਟਰਪਤੀ ਨੇ ਗਿਆਨੀ ਜੈਲ ਸਿੰਘ ਹੋਣ, ਚਾਹੇ ਇਸ ਵੇਲੇ ਜਦੋਂ ਮੁੱਖ ਮੰਤਰੀ ਸੀਗੇ ਉਸ ਵੇਲੇ ਦਰਬਾਰਾ ਸਿੰਘ ਹੋਣ, ਤੇ ਚਾਹੇ ਅਕਾਲੀ ਦਲ ਦੀ ਲੀਡਰਸ਼ਿਪ ਹੋਵੇ, ਬਹੁਤ ਸਾਰੀਆਂ ਤੇ ਰਾਜ ਦੇ ਵਿੱਚ ਜ਼ਿੰਮੇਵਾਰ ਸੀਗੀਆਂ। ਇਸ ਤੋਂ ਬਿਨਾਂ ਬਹੁਤ ਸਾਰੀਆਂ ਚਿੱਠੀਆਂ ਹੁਣ ਵੀ ਮਿਲਦੀਆਂ ਨੇ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੇ ਵੀ ਹਾਂ ਪੱਕੀ ਹੁੰਗਾਰਾ ਦਿੱਤਾ ਅਤੇ ਗਿਆਨੀ ਜੈਲ ਸਿੰਘ ਦੇ ਵੱਲੋਂ ਵੀ ਇਹ ਚੁੱਪ ਚੁਪੀਤੇ ਜਿਹੜੇ ਸਾਈਨ ਕਰਾ ਲਏ ਗਏ ਕਿ ਅਕਾਲ ਤਖ਼ਤ ਸਾਹਿਬ ਤੇ ਅਟੈਕ ਕਰਨ ਦੀ ਜੋ ਉਹਨੂੰ ਜੋ ਹੈਗਾ ਉਹਨੂੰ ਆਗਿਆ ਦੇ ਦਿੱਤੀ ਗਈ। ਪਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਲੈ ਕੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਕਿ ਜਿਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਵੀ 1995 ਤੱਕ ਕਰੀਬ ਕਰੀਬ ਜੋ ਸਿੱਖਾਂ ਦਾ ਘਾਣ ਕੀਤਾ ਉਸ ਵੇਲੇ ਉਹ ਬਹੁਤ ਨਿੰਦਣਯੋਗ ਹੈ, ਬਹੁਤ ਮੰਦਭਾਗਾ, ਜੇ ਕਹਿ ਲਈਏ ਕਿ ਇੱਕ ਪੀੜ੍ਹੀ ਪੂਰੀ ਤਰ੍ਹਾਂ ਦੇ ਨਾਲ ਇਸ ਦੌਰ ਦੇ ਵਿੱਚ ਸਿੰਘਾਂ ਦੀ ਸ਼ਹੀਦ ਹੋ ਗਈ।
ਜੀ 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 ਸੋ ਸਰੋਤਿਓ ਤੁਸੀਂ ਸੁਣ ਰਹੇ ਆਸੀਸ ਰੇਡੀਓ ਭੁਪਿੰਦਰ ਸਿੰਘ ਖਮਾਣੋ ਦੇ ਨਾਲ। ਸੋ ਜਿਹੜਾ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਕੌਮ ਦੇ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ, ਜਿਹੜਾ ਜੀ ਜੂਨ 1984 ਹਰਿਮੰਦਰ ਸਾਹਿਬ ਦੇ ਉੱਤੇ ਜਿਹੜਾ ਅਟੈਕ ਭਾਰਤੀ ਫੌਜ ਦੇ ਵੱਲੋਂ ਕੀਤਾ ਗਿਆ। ਸੋ ਰਾਣਾ ਜੀ ਇੱਕ ਨਾ ਛੋਟੀ ਜਿਹੀ ਲਿਖਤ ਵੀ ਥੋੜ੍ਹੀ ਜਿਹੀ ਆਈ ਹੈ ਬਾਹਰ, ਸੋ ਉਹਦੇ ਵਿੱਚ ਦੱਸਿਆ ਵੀ ਉਸ ਟਾਈਮ 1984 ਦੇ ਜਿਹੜਾ ਘੱਲੂਘਾਰੇ ਦੀ ਸਭ ਤੋਂ ਛੋਟੀ ਉਮਰ ਦੇ 17 ਦਿਨ ਦੇ ਜਿਹੜੇ ਸ਼ਹੀਦ ਸੀਗੇ ਭਾਈ ਮਨਪ੍ਰੀਤ ਸਿੰਘ, ਸੋ ਹਿੰਦੁਸਤਾਨੀ ਫੌਜ ਦੀ ਗੋਲੀ ਲੱਗਣ ਦੇ ਨਾਲ ਜਿਹੜੇ ਅੱਜ ਦੇ ਦਿਨ ਸ਼ਹੀਦ ਹੋ ਗਏ ਸੀਗੇ। ਲਿਖਿਆ ਕਿਸੇ ਨੇ, ਲਿਖਣ ਵਾਲੇ ਨੇ ਕਹਿੰਦੇ ਭਾਈ ਮਨਪ੍ਰੀਤ ਸਿੰਘ ਭਾਈ ਰਸ਼ਪਾਲ ਸਿੰਘ ਪੀਏ ਦੇ ਸਪੁੱਤਰ ਸਨ। ਗੋਲੀ ਲੱਗਣ ਸਮੇਂ ਉਹ ਆਪਣੀ ਮਾਤਾ ਬੀਬੀ ਪ੍ਰੀਤਮ ਕੌਰ ਦਾ ਦੁੱਧ ਚੁੰਘ ਰਹੇ ਸਨ ਅਤੇ ਗੋਲੀ ਉਸਦੇ ਸਰੀਰ ਨੂੰ ਪਾਰ ਕਰਦੀ ਹੋਈ ਬੀਬੀ ਪ੍ਰੀਤਮ ਕੌਰ ਦੀ ਛਾਤੀ 'ਚ ਜਾ ਲੱਗੀ ਸੀਗੀ। ਤੁਸੀਂ ਇਹ ਦੇਖ ਲਓ, ਗੋਲੀਆਂ ਚਲਾਉਣ ਵਾਲਿਆਂ ਨੇ ਇਹ ਵੀ ਨਹੀਂ ਦੇਖਿਆ ਹੈਗਾ ਕੋਈ ਬੱਚਾ ਹੈ ਜਾਂ ਕੋਈ ਔਰਤ ਹੈਗਾ, ਕਿਉਂਕਿ ਸਿੱਖ ਇਤਿਹਾਸ ਨੂੰ ਫਰੋਲ ਕੇ ਦੇਖ ਲਓ, ਫਿਲੋਸਫੀ ਨੂੰ ਦੇਖ ਲਓ, ਕਿਤੇ ਇਹ ਨਹੀਂ ਵੀ ਬੱਚਿਆਂ ਜਾਂ ਔਰਤਾਂ ਦੇ ਉੱਤੇ ਕਿਤੇ ਜ਼ੁਲਮ ਕੀਤਾ ਜਾਵੇ। ਕਿਉਂਕਿ ਭਾਈ ਘਨੱਈਆ ਜੀ ਨੂੰ ਤੁਸੀਂ ਦੇਖ ਲਓ, ਜੰਗ ਦੇ ਦੌਰਾਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਦੇ ਨਹੀਂ ਇਹ ਸੀ ਰੋਕਿਆ ਵੀ ਜਿਹੜਾ ਕੋਈ ਸਾਡਾ ਦੁਸ਼ਮਣ ਹੈ ਜਾਂ ਆਪ ਦੇ ਸਿਪਾਹੀ ਨੇ ਉਹ ਉਹਨਾਂ ਨੂੰ ਵੀ ਪਾਣੀ ਤੱਕ ਜਿਹੜਾ ਜਲ ਛਕਾਉਂਦੇ ਸੀਗੇ। ਪਰ ਜਿਹੜਾ ਇਹ ਜਿਹੜਾ ਦੁਖਾਂਤ ਹੋਇਆ ਇਹਦੇ ਬਾਰੇ ਤਾਂ ਕਿਹਾ ਨਹੀਂ ਜਾ ਸਕਦਾ, ਕੁਛ ਬਖਸ਼ਿਆ ਹੀ ਨਹੀਂ ਸੀਗਾ ਜੀ। ਸੋ ਦੂਜੀ ਗੱਲ ਇਹ,
ਭੁਪਿੰਦਰ ਜੀ ਬਿਲਕੁਲ ਤੁਸੀਂ ਠੀਕ ਹੋ ਤੇ ਮੈਂ ਤੁਹਾਨੂੰ ਖਾਸ ਗੱਲ ਇਹ ਦੱਸਣੀ ਚਾਹੁੰਦਾ ਕਿ ਮੇਰੇ ਫੇਸਬੁੱਕ ਤੇ ਬੀਬੀ ਪ੍ਰੀਤਮ ਕੌਰ ਦੀ ਇੰਟਰਵਿਊ ਅੱਜ ਵੀ ਪਈ ਹੈ
ਜੀ।
ਸਿਰਫ 2-3 ਦਿਨ ਪਹਿਲਾਂ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ, ਉਹ ਅੱਜ ਕੱਲ ਮੋਹਾਲੀ ਦੇ 11 ਫੇਸ ਦੇ ਵਿੱਚ ਰਹਿੰਦੇ ਨੇ ਬੀਬੀ ਪ੍ਰੀਤਮ ਕੌਰ, ਤੇ ਉਹਨਾਂ ਦਾ ਹੀ ਬੱਚਾ ਸੀਗਾ 18 ਦਿਨ ਦਾ ਮਨਪ੍ਰੀਤ ਸਿੰਘ। ਤੇ ਵੱਡੀ ਗੱਲ ਇਹ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਹੀ ਉਸ ਦਾ ਨਾਮਕਰਨ ਕੀਤਾ ਸੀਗਾ
ਜੀ।
ਤੇ ਭਾਈ ਰਸ਼ਪਾਲ ਸਿੰਘ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਪੀਏ ਸਨ, ਇਹ ਬਿਲਕੁਲ ਠੀਕ ਹੈ
ਜੀ।
ਤੇ ਬੀਬੀ ਪ੍ਰੀਤਮ ਕੌਰ ਉਹਨਾਂ ਦੀ ਧਰਮ ਪਤਨੀ ਸੀਗੇ
ਜੀ।
ਤੇ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਹੈ ਤਾਂ ਉਸ ਤੋਂ ਕੁਛ ਦਿਨ ਪਹਿਲਾਂ ਇਸ ਬੱਚੇ ਦਾ ਜਨਮ ਹੁੰਦਾ ਤੇ ਇਸ ਦਾ ਨਾਮ ਰੱਖਿਆ ਜਾਂਦਾ ਮਨਪ੍ਰੀਤ ਸਿੰਘ
ਜੀ।
ਤੇ ਉਸ ਤੋਂ ਬਾਅਦ ਜਦੋਂ ਸੰਗਤਾਂ ਜਾਂ ਭਾਈ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੁਝ ਲੋਕ ਜਿਹੜੇ ਜਾਣਾ ਚਾਹੁੰਦੇ ਨੇ ਤਾਂ ਉਹ ਜਾ ਸਕਦੇ ਨੇ ਇਸ ਥਾਂ ਨੂੰ ਇਸ ਥਾਂ ਤੋਂ, ਪਰ ਭਾਈ ਜੋ ਰਸ਼ਪਾਲ ਸਿੰਘ ਨੇ ਉਹ ਪੀਏ ਸੀਗੇ ਤੇ ਬੀਬੀ ਜੋ ਪ੍ਰੀਤਮ ਕੌਰ ਹੈ ਉਹ ਫੈਸਲਾ ਕਰਦੇ ਨੇ ਕਿ ਉਹ ਲੜਨਗੇ ਤੇ ਉਹ ਮੋਰਚੇ ਦੇ ਵਿੱਚ ਮੌਜੂਦ ਹੁੰਦੇ ਨੇ। ਤੇ ਵੱਡੀ ਗੱਲ ਇਹ ਕਿ ਬੀਬੀ ਪ੍ਰੀਤਮ ਕੌਰ ਨੇ ਦੱਸਿਆ ਕਿ ਜਦੋਂ ਇਸ ਤਰ੍ਹਾਂ ਚੱਲ ਰਿਹਾ ਹੁੰਦਾ ਤੇ 5 ਅਤੇ 6 ਜੂਨ ਦੀ ਅੱਧੀ ਰਾਤ ਨੂੰ 12:15 ਤੇ ਜਦੋਂ ਜਿਹੜੇ ਮਨਪ੍ਰੀਤ ਸਿੰਘ ਜਾਂ ਛੋਟੇ ਬੱਚੇ ਨੇ 18 ਦਿਨ ਦੇ ਉਹਨਾਂ ਨੂੰ ਦੁੱਧ ਪਿਲਾ ਰਹੇ ਹੁੰਦੇ ਨੇ, ਦੁੱਧ ਪਿਲਾ ਕੇ ਹਟਣ ਤੋਂ ਬਾਅਦ ਜਦੋਂ ਆਪਣੇ ਗੋਦ ਦੇ ਵਿੱਚ ਹੁੰਦੇ ਨੇ ਤਾਂ ਇੱਕ ਗੋਲੀ ਆਉਂਦੀ ਹੈ ਤੇ ਉਹਨਾਂ ਦੀ ਪਿੱਠ ਦੇ ਵਿੱਚੋਂ ਉਹਨਾਂ ਦੀ ਛਾਤੀ ਦੇ ਵਿੱਚ ਪਾਰ ਹੋ ਜਾਂਦੀ ਹੈ, ਮਤਲਬ ਉਹ ਬੱਚੇ ਦੇ ਲੱਗਦੀ ਹੋਈ ਜਿਹੜੀ ਬੀਬੀ ਪ੍ਰੀਤਮ ਕੌਰ ਹੈ ਉਹਨਾਂ ਦੇ ਵੀ ਗੋਲੀ ਲੱਗਦੀ ਹੈ ਤੇ ਉਹ ਉਹਨਾਂ ਦੀ ਉਸੇ ਥਾਂ ਤੇ ਬੱਚੇ ਦੀ ਮੌਤ ਹੋ ਜਾਂਦੀ ਤਾਂ ਬੱਚੇ ਨੂੰ ਲਟਾਉਂਦੇ ਨੇ
ਤੇ
ਇਹਨਾਂ ਸਮੇਂ ਦੇ ਦੌਰਾਨ ਹੀ ਜਿਹੜੇ ਭਾਈ ਰਸ਼ਪਾਲ ਸਿੰਘ ਨੇ ਉਹਨਾਂ ਦੇ ਸਿਰ ਦੇ ਵਿੱਚ ਵੀ ਗੋਲੀ ਲੱਗ ਜਾਂਦੀ ਹੈ
ਤੇ
ਉਹ ਵੀ ਬੀਬੀ ਪ੍ਰੀਤਮ ਕੌਰ ਦੇ ਉੱਤੇ ਆ ਡਿੱਗਦੇ ਨੇ। ਬੀਬੀ ਪ੍ਰੀਤਮ ਕੌਰ ਨੇ ਹੂਬਹੂ ਇਸੇ ਤਰ੍ਹਾਂ ਸਾਨੂੰ ਬਿਆਨ ਕੀਤਾ ਚਸ਼ਮਦੀਦ ਨੇ ਅਤੇ ਪੂਰੀ ਰਾਤ ਉਹ ਖੂਨ ਦੇ ਨਾਲ ਲਖਪਤ ਰਹਿੰਦੇ ਨੇ ਤੇ ਦੂਜੇ ਦਿਨ ਜਾ ਕੇ ਭਾਰਤੀ ਫੌਜ ਉਹਨਾਂ ਨੂੰ ਗ੍ਰਿਫ਼ਤਾਰ ਕਰਦੀ ਹੈ, ਉਹਨਾਂ ਨੂੰ ਹਸਪਤਾਲ ਬਾਅਦ ਵਿੱਚ ਲਿਜਾਇਆ ਜਾਂਦਾ, ਪਹਿਲਾਂ ਉਹਨਾਂ ਨਾਲ ਹੋਰ ਤਸ਼ੱਦਦ ਕੀਤਾ ਜਾਂਦਾ। ਉਹਨਾਂ ਨੇ ਦੱਸਿਆ ਕਿ ਜੋ ਉਹਨਾਂ ਦੀ ਜਵਾਨੀ ਹੈ ਕਿ ਉੱਥੇ ਕੋਹ ਕੇ ਮਾਰਿਆ ਗਿਆ, ਉੱਥੇ ਰੇਪ ਵੀ ਹੋਏ, ਤੇਜਾ ਸਿੰਘ ਸਮੁੰਦਰੀ ਹਾਲ ਦੀ ਗੱਲ ਕਰੀਏ ਜਾਂ ਉੱਥੇ ਜਿਹੜੇ ਭਾਰਤੀ ਫੌਜ ਦੇ ਵੱਲੋਂ ਸ਼ਰਾਬ ਜੋ ਬੀੜੀਆਂ ਪੀਤੀਆਂ ਗਈਆਂ, ਜੋ ਸਿਗਰਟਾਂ ਪੀਂਦੀਆਂ ਗਈਆਂ, ਜੋ ਸ਼ਰਾਬ ਪੀਤੀ ਗਈ, ਜੋ ਬੱਚਿਆਂ ਨੂੰ ਦਰਾ ਦਰਾ ਕੇ ਮਾਰਿਆ ਗਿਆ, ਮਾਵਾਂ ਜਿਹੜੀਆਂ ਸੀਗੀਆਂ ਜੇ ਪ੍ਰੈਗਨੈਂਟ ਸੀਗੀਆਂ ਤਾਂ ਉਹਨਾਂ ਦੇ ਬ੍ਰਸ਼ਟ ਮਾਰੇ ਗਏ, ਮਤਲਬ ਇਹ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇੱਕ ਤਰ੍ਹਾਂ ਦੇ ਨਾਲ ਸਿੱਖਾਂ ਨੂੰ ਇਸ ਤਰ੍ਹਾਂ ਡਰਾਇਆ ਗਿਆ ਕਿ ਸ਼ਾਇਦ ਸਿੱਖ ਮੁੜ ਤੋਂ ਕਦੇ ਵੀ ਉੱਠ ਨਾ ਸਕਣ, ਕਦੇ ਵੀ ਭਾਰਤੀ ਫੌਜ ਦਾ ਮੁਕਾਬਲਾ, ਕਦੇ ਵੀ ਜਿਹੜੀ ਕੇਂਦਰ ਸਰਕਾਰ ਹੈ ਭਾਰਤ ਦੀ ਸਰਕਾਰ ਆ ਉਹਦਾ ਤਾਂ ਕਦੇ ਵੀ ਮੁਕਾਬਲਾ ਨਾ ਕਰ ਸਕਣ। ਪਰ ਸਿੱਖਾਂ ਨੇ ਸਿੱਖ ਨੇ ਹਾਰਿਆ ਤੇ ਬੀਬੀ ਪ੍ਰੀਤਮ ਕੌਰ ਵਰਗੀਆਂ ਹੋਰ ਬਹੁਤ ਸਾਰੀਆਂ ਮਿਸਾਲਾਂ ਨੇ, ਹੋਰ ਬਹੁਤ ਸਾਰੇ ਬੱਚੇ ਨੇ ਜਿਹੜੇ ਮਨਪ੍ਰੀਤ ਸਿੰਘ ਵਰਗੇ ਸ਼ਹਾਦਤਾਂ ਦੇ ਗਏ ਤੇ ਉਹਨਾਂ ਨੇ ਇੱਕ ਗੱਲ ਵੱਡੀ ਦੱਸੀ ਕਿ ਜਿਹੜੇ ਭਾਈ ਛੋਟੇ ਜਿਹੇ ਮਨਪ੍ਰੀਤ ਸਿੰਘ ਸੀਗੇ 18 ਦਿਨ ਦੇ, ਉਹ ਬਿਲਕੁਲ ਨੀ ਰੋਏ, ਭਾਵੇਂ ਟੈਂਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ, ਗੋਲੀਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ, ਬੰਬਾਰਡਮੈਂਟ ਹੋ ਰਹੀ ਸੀ, ਪਰ ਉਹ ਛੋਟੇ ਹੁੰਦੇ ਵੀ ਰੋਏ ਨੀ। ਇਸ ਤਰ੍ਹਾਂ ਦੀ ਬਖਸ਼ਿਸ਼ ਜਿਹੜੀ ਉਹ ਸੀਗੀ
ਜੀ 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 ਰਾਣਾ ਜੀ, ਕਿਉਂਕਿ ਮੈਂ ਸਰੋਤਿਆਂ ਨਾਲ ਵੀ ਇਹ ਸਾਂਝ ਪਾ ਲਾਂ, ਅਸੀਸ ਰੇਡੀਓ ਦੇ ਉੱਤੇ ਕਦੇ ਵੀ ਕਿਸੇ ਚੀਜ਼ ਨੂੰ, ਧਰਮ ਨੂੰ ਕਿਸੇ ਚੀਜ਼ ਨੂੰ ਟਾਰਗੇਟ ਨਹੀਂ ਕੀਤਾ ਜਾਂਦਾ, ਕਿਉਂਕਿ ਅਸੀਂ ਸਮਾਜ 'ਚ ਰਹਿੰਦੇ, ਇਸ ਸਮਾਜ ਦੇ ਵਿੱਚ ਹਰ ਧਰਮ ਦੇ ਵਿਅਕਤੀ, ਦੋਸਤ, ਮਿੱਤਰ, ਭੈਣ ਭਰਾ ਸਾਨੂੰ ਮਿਲਦੇ ਹਾਂ, ਸਭ ਦਾ ਸਤਿਕਾਰ ਕੀਤਾ ਜਾਂਦਾ। ਕਿਉਂਕਿ ਉਸ ਟਾਈਮ ਮੇਰੇ ਖਿਆਲ ਬੀਜੇਪੀ ਦੇ ਸੁਬਰਮਨੀਅਮ ਕੋਈ ਜਿਹੜੇ ਮਿਨਿਸਟਰ ਰਹੇ ਨੇ ਜੀ, ਸੋ ਕਿਉਂਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਕਹਿੰਦੇ ਜੀ 5 ਦਿਨ ਉਹਨਾਂ ਨੂੰ ਮਿਲਦੇ ਰਹੇ ਨੇ, ਉੱਥੇ ਜਾਂਦੇ ਰਹੇ ਨੇ, ਸੋ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਵੀ, ਰਾਣਾ ਜੀ ਸ਼ਾਇਦ ਤੁਸੀਂ ਆਪ ਜੇ ਤੁਹਾਡੇ ਚੇਤਾ ਹੋਵੇ, ਕਹਿੰਦੇ ਕਿਹਾ ਸੀਗਾ ਵੀ ਅੱਜ ਤੱਕ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਆਪਣੇ ਮੂੰਹੋਂ ਕਦੇ ਇਹ ਨਹੀਂ ਸੀ ਕਿਹਾ ਵੀ ਮੈਂ ਖਾਲਿਸਤਾਨ ਦੀ ਮੰਗ ਕਰ ਰਿਹਾ।
ਬਿਲਕੁਲ ਇਹ ਗੱਲ ਠੀਕ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਦੇ ਵੀ ਆਪਣੇ ਮੂੰਹੋਂ ਮੰਗਿਆ ਨਹੀਂ ਸੀਗਾ ਕੁਛ ਵੀ, ਪਰ ਕਹਿੰਦੀ ਸੀ ਕਿ ਜੇ ਸਰਕਾਰ ਦੇਣਾ ਚਾਹੁੰਦੀ ਹੈ ਤਾਂ ਦੇ ਸਕਦੀ ਹੈ। ਤੇ ਇਸ ਦੇ ਨਾਲ ਇਹ ਵੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਕੋਈ ਵੀ ਮਾਮਲਾ ਦਰਜ ਨਹੀਂ ਸੀਗਾ, ਸਿਰਫ ਇੱਕ ਵਾਰ ਜਦੋਂ ਲਾਲਾ ਜਗਤ ਨਾਰਾਇਣ ਜਿਹੜੇ ਜਗਬਾਣੀ ਪੰਜਾਬ ਕੇਸਰੀ ਦੇ ਮੁਖੀ ਸੀਗੇ ਉਸ ਵੇਲੇ, ਉਹਨਾਂ ਦਾ ਜਦੋਂ ਕਤਲ ਹੋਇਆ, ਮਰਡਰ ਹੁੰਦਾ, ਉਸ ਮਾਮਲੇ ਦੇ ਵਿੱਚ ਜ਼ਰੂਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਹੁੰਦੀ ਹੈ, ਪਰ ਉਹ ਵੀ ਕੁਝ ਦਿਨ ਬਾਅਦ ਉਹਨਾਂ ਨੂੰ ਜਿਹੜਾ ਰਿਹਾਅ ਕਰ ਦਿੱਤਾ ਜਾਂਦਾ ਹੈ, ਕਿਉਂਕਿ ਉਹਨਾਂ ਦੇ ਕੋਈ ਵੀ ਇਲਜ਼ਾਮ ਸਾਬਤ ਨਹੀਂ ਹੁੰਦਾ ਹੈਗਾ, ਸਿਰਫ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਜਾਂਦਾ ਹੈ। ਤੇ ਇੱਕ ਵੀ ਮਾਮਲਾ ਜਿਹੜਾ ਐਂਡ ਤੱਕ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਜਦੋਂ ਤੱਕ ਸ਼ਹਾਦਤ ਦਿੰਦੇ ਆ ਉਦੋਂ ਤੱਕ ਕੋਈ ਵੀ ਜਿਹੜਾ ਮਾਮਲਾ ਉਹਨਾਂ ਤੇ ਦਰਜ ਨਹੀਂ ਹੁੰਦਾ ਹੈਗਾ। ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ 20ਵੀਂ ਸਦੀ ਦਾ ਮਹਾਨ ਜਰਨੈਲ ਮੰਨਿਆ ਗਿਆ ਹੈ ਅਤੇ ਕਹਿਣੀ ਤੇ ਕਰਨੀ ਦੇ ਪੂਰੇ ਮੰਨੇ ਗਏ ਨੇ, ਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਥਾਂ ਤੋਂ ਚਲੇ ਜਾਵੋ, ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜੀ ਕਿ ਇਸ ਥਾਂ ਤੋਂ ਤੁਸੀਂ ਚਲੇ ਜਾਵੋ, ਪਰ ਉਹਨਾਂ ਨੇ ਸ਼ਹਾਦਤ ਨੂੰ ਕਬੂਲ ਕੀਤਾ। 6 ਜੂਨ ਨੂੰ ਕਰੀਬ ਕਰੀਬ 9:30 ਸਵੇਰੇ ਜਿਹੜੀ ਆ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਤੇ ਬਕਾਇਦਾ ਤੌਰ ਤੇ ਜਿਹੜੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਜਾਂ ਉਹਨਾਂ ਦੀ ਰਿਵਾਲਵਰ ਜਿਹੜੀ ਉਹਨਾਂ ਦੇ ਕੋਲ ਹੁੰਦੀ, ਜੋ ਤੀਰ ਜਿਹੜਾ ਉਹ ਉੱਥੇ ਰੱਖ ਕੇ ਅਰਦਾਸ ਕਰ ਦਿੰਦੇ ਨੇ ਕਿ ਉਹ ਸ਼ਹਾਦਤ ਦੇਣ ਲਈ ਤਿਆਰ ਨੇ। ਸੋ ਇਸ ਢੰਗ ਦੇ ਨਾਲ ਬਹੁਤ ਸਾਰੇ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਤੇ ਅੱਜ ਵੀ ਜਿਹੜੇ ਲੋਕ ਨੇ ਉਹ ਪਹਿਰਾ ਦੇਣ ਦੀ ਗੱਲ ਕਰਦੇ ਨੇ। ਸੋ ਵੱਡੀ ਗੱਲ ਹੈਗੀ ਹੈ ਕਿ ਜਿਹੜੇ ਸਿੱਖਾਂ ਨੂੰ, ਕਿਉਂਕਿ ਜਿਸ ਢੰਗ ਦੇ ਨਾਲ ਅਧਿਕਾਰਾਂ ਦੀ ਗੱਲ ਆਉਂਦੀ ਹੈ, ਵਿਤਕਰੇ ਦੀ ਗੱਲ ਆਉਂਦੀ ਹੈ, ਇਹ ਵੱਡੀ ਗੱਲ ਹੈਗੀ ਹੈ, ਪਰ ਇੰਨਾ ਜ਼ਰੂਰ ਹੈ ਕਿ ਰਾਜਨੀਤੀ ਦਾ, ਸਿਆਸਤ ਦਾ ਸ਼ਿਕਾਰ ਹੋਏ ਨੇ। ਤੇ ਇਹ ਵੀ ਗੱਲ ਹੈਗੀ ਹੈ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਉੱਥੇ ਨਾ ਹੁੰਦੇ ਤਾਂ ਸ਼ਾਇਦ ਅਟੈਕ ਨਾ ਹੁੰਦਾ, ਅਜਿਹਾ ਨਹੀਂ ਸੀਗਾ, ਕਿਉਂਕਿ ਚਕਰਾਤਾ ਦੀਆਂ ਪਹਾੜੀਆਂ ਦੇ ਵਿੱਚ ਲਗਾਤਾਰ ਇਸ ਗੱਲ ਦੀ ਟ੍ਰੇਨਿੰਗ ਸੀਗੀ। ਤੇ ਇੰਦਰਾ ਗਾਂਧੀ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀਗੀ ਕਿ ਸਿੱਖਾਂ ਨੂੰ ਇੱਕ ਵਾਰ ਸਬਕ ਸਿਖਾਇਆ ਜਾਵੇ। ਇਹ ਵੀ ਗੱਲ ਹੈ ਕਿ ਪੰਜਾਬ ਦੇਸ਼ ਦੇ ਵਿੱਚ ਜਾਂ ਭਾਰਤ ਦੇ ਵਿੱਚ ਘੱਟ ਗਿਣਤੀਆਂ ਤੇ ਹਮੇਸ਼ਾ ਹੀ ਹਮਲੇ ਹੁੰਦੇ ਆਏ ਨੇ, ਤੇ ਸਿੱਖ ਜਿਹੜੇ ਘੱਟ ਗਿਣਤੀ ਨੇ ਉਹਨਾਂ ਤੇ ਅਟੈਕ ਹੋਇਆ, ਤੇ ਉਸ ਤੋਂ ਬਾਅਦ ਦੇਸ਼ ਦੇ ਵਿੱਚ ਜਦੋਂ ਵੋਟਾਂ ਪਈਆਂ ਤਾਂ ਕਾਂਗਰਸ ਦੀ ਵੱਡੇ ਪੱਧਰ ਤੇ ਸਭ ਤੋਂ ਬਹੁਮਤ ਵਾਲੀ ਸਰਕਾਰ ਬਣੀ, ਕਿਉਂਕਿ ਇਸ ਤਰੀਕੇ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਜਿਹੜੀ ਇਹ ਸੋਚ ਸੀਗੀ
ਜੀ ਜੀ ਰਾਣਾ ਜੀ। ਸੋ ਸਰੋਤਿਓ, ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ, ਕਿਉਂਕਿ ਮੈਂ ਸ਼ੁਰੂਆਤ ਦੇ ਵਿੱਚ ਹੀ ਦੱਸ ਦਿੱਤਾ ਸੀਗਾ, ਜ਼ਰੂਰ ਸ਼ਹੀਦਾਂ ਨੂੰ ਪ੍ਰਣਾਮ ਕਰਨਾ ਚਾਹੁੰਦੇ ਹੋ, ਯਾਦ ਕਰਨਾ ਚਾਹੁੰਦੇ ਹੋ, 416-620-1778 ਜਿਹੜਾ ਜੀ ਸਟੂਡੀਓ ਦਾ ਨੰਬਰ ਹੈ ਮੇਰੇ ਫੋਨ ਦੇ ਉੱਤੇ। ਜਿਹੜਾ ਜੀ ਕੋਈ ਟੈਕਸਟ ਮੈਸੇਜ ਕਰਨਾ ਚਾਹੁੰਦੇ ਹੋ, ਕੋਈ ਸੰਦੇਸ਼ ਭੇਜਣਾ ਚਾਹੁੰਦੇ ਹੋ, 647-7782-71 'ਤੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਮੈਨੂੰ ਜ਼ਰੂਰ ਥੋੜ੍ਹੀ ਬਹੁਤੀ ਕਦੀ ਕਾਲ ਤੁਹਾਡੀ ਆਉਂਦੀ ਰਹਿੰਦੀ ਹੈ ਤਾਂ ਪਤਾ ਲੱਗਦਾ ਰਹਿੰਦਾ। 416-620-1778 ਜਿਹੜਾ ਸਟੂਡੀਓ ਦਾ ਨੰਬਰ ਹੈ। ਸੋ ਇਸ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਕੀਤੀ ਜੂਨ 84 ਦੇ ਸ਼ਹੀਦਾਂ ਦੇ ਬਾਰੇ ਦੇ ਵਿੱਚ। ਅਗਲੇ ਜਿਹੜਾ ਜੀ ਪ੍ਰੋਗਰਾਮ ਦੇ ਅਗਲੇ ਪੜਾਅ ਦੇ ਵਿੱਚ ਆਪਾਂ ਪੰਜਾਬ ਦੀਆਂ ਔਰ ਪੂਰੇ ਭਾਰਤ ਦੀਆਂ ਖਬਰਾਂ ਦੀ ਗੱਲਬਾਤ ਕਰਾਂਗੇ, ਪਰ ਕਿਤੇ ਨਹੀਂ ਜਾਣਾ, ਜੁੜੇ ਰਹਿਣਾ ਅਸੀਸ ਰੇਡੀਓ ਦੇ ਨਾਲ। ਮੈਂ ਤੁਹਾਡਾ ਹੋਸਟ ਤੇ ਦੋਸਤ ਭੁਪਿੰਦਰ ਸਿੰਘ ਖਮਾਣੋ, ਕੱਲ ਦੇ ਦਿਨ ਇਸੇ ਗੱਲਬਾਤ ਨੂੰ ਆਪਾਂ ਸ਼ਹੀਦਾਂ ਨੂੰ ਯਾਦ ਕਰਾਂਗੇ ਸਵੇਰੇ 11 ਤੋਂ 12 ਵਜੇ ਦਰਮਿਆਨ 770 AM ਦੇ ਉੱਤੇ। ਸੋ ਸਰੋਤਿਓ ਆਪਣੇ ਕੋਲ ਛੋਟਾ ਜਿਹਾ ਆਪਾਂ ਇੱਕ ਕਮਰਸ਼ੀਅਲ ਬ੍ਰੇਕ ਲੈ ਲੈਂਦੇ ਹਾਂ। ਸੋ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਇਸ ਹਿੱਸੇ ਨੂੰ ਸਰਾ ਪਰਮਿੰਦਰ ਸਿੰਘ ਮਾਂਗਟ ਉਹਨਾਂ ਨੇ ਜਿਹੜਾ ਜੀ ਸਪੋਂਸਰ ਕੀਤਾ। ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅੜੀ ਤੋਂ ਅੜੀ ਮੌਰਗੇਜ ਕਰਵਾਉਣੀ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਯਾਦ ਰੱਖਿਓ। ਬਹੁਤ ਸਾਰੀਆਂ ਐਡਵਰਟਾਈਜ਼ਮੈਂਟਸ ਆ ਜਾਂਦੀਆਂ ਨੇ, ਇਹ ਕਹਿੰਦੇ ਜੀ ਕਹਿ ਦਿੰਦੇ ਆ ਵੀ ਪਹਿਲਾਂ ਤੁਸੀਂ ਇੱਧਰ ਉੱਧਰ ਘੁੰਮਿਓ ਫਿਰ ਸਾਡੇ ਕੋਲ ਆ ਜਾਓ। ਉਹ ਕਹਿੰਦੇ ਪਹਿਲਾਂ ਹੀ ਸਾਡੇ ਕੋਲ ਆ ਜਾਓ ਔਰ ਪਹਿਲੇ ਝੱਟੇ ਤੁਹਾਡੀ ਮੌਰਗੇਜ ਕਰਵਾ ਦੇਣਗੇ। ਕੌਣ? ਮੌਰਗੇਜ ਅਲਾਇੰਸ ਨਾਲ ਕੰਮ ਕਰਦੇ ਸਰਦਾਰ ਪਰਮਿੰਦਰ ਸਿੰਘ ਮਾਂਗਟ ਹੋਣੀ। 647-285-9919 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਢਿੱਲੋ ਵੀਡੀਓ ਵਾਲਿਆਂ ਨੂੰ ਕਾਲ ਕਰ ਲਿਓ, ਅੱਜ ਤੁਹਾਨੂੰ ਡਿਸਕਾਊਂਟ ਵੀ ਦੇ ਦੇਣਗੇ ਜ਼ਰੂਰ। ਰੇਡੀਓ ਪ੍ਰੋਗਰਾਮ ਅਸੀਸ ਦਾ ਹਵਾਲਾ ਦਿਓ, ਫ੍ਰੀ ਗੁਰਬਾਣੀ ਵਾਲਾ ਰੇਡੀਓ ਲੈਣਾ ਚਾਹੁੰਦੇ ਹੋ ਤਾਂ ਅੱਜ ਅਸੀਸ ਰੇਡੀਓ ਵੱਲੋਂ ਮੈਂ ਖੁਦ ਪੱਲਿਓਂ ਪੇ ਕਰ ਦਾਂਗੇ ਜੀ। ਅਗਰ ਜਿਹੜੇ ਸਰੋਤੇ ਸਟੂਡੀਓ 'ਚ ਕਾਲ ਕਰ ਲਿਓ ਅੱਜ, ਪਹਿਲੀਆਂ ਜਿਹੜੀਆਂ ਤੁਹਾਡੀਆਂ 3 ਕਾਲ ਆਉਣਗੀਆਂ, 3 ਰੇਡੀਓ ਜਿਹੜੇ ਗੁਰਬਾਣੀ ਵਾਲੇ ਖਾਸ ਤੌਰ 'ਤੇ ਅਸੀਸ ਰੇਡੀਓ ਵੱਲੋਂ ਆਪਾਂ ਤੁਸੀਂ ਉੱਥੇ ਕਾਲ ਕਰਕੇ ਦੱਸ ਦਿਓ, ਸਾਡੇ ਅਕਾਊਂਟ ਦੇ ਵਿੱਚੋਂ ਲੈ ਲਿਓ। 416-620-1778 ਸਟੂਡੀਓ ਨੰਬਰ। ਚੱਲਦੇ ਹਾਂ ਫਸਟ ਕਾਲ ਵੱਲ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
ਲਾਲਾ ਹਾਜ਼ਰੀ ਜੀ।
ਹਾਂਜੀ ਹਾਂਜੀ, ਤੁਸੀਂ ਆਨ ਦੀ ਏਅਰ ਹੋ ਜੀ।
ਹਾਜ਼ਰੀ ਲਾਲਾ।
ਹਾਂਜੀ, ਹਾਜ਼ਰੀ ਲੱਗ ਗਈ ਜੀ। ਕਿੱਦਾਂ ਪ੍ਰੋਗਰਾਮ ਸੁਣ ਰਹੇ ਹੋ?
ਮੈਂ ਨਜ਼ਾਰੇ ਨਾ।
ਅੱਛਾ, ਠੀਕ ਲੱਗ ਰਿਹਾ ਜੀ ਪ੍ਰੋਗਰਾਮ?
ਬਹੁਤ ਵਧੀਆ, ਤਾਂ ਜੀ ਦੇ ਕੱਲ ਨੂੰ 11-12 ਫੇਰ ਹੈ
ਜੀ। ਜੀ ਜੀ, ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ ਅੰਕਲ ਜੀ। ਸੋ ਜ਼ਰੂਰ ਢਿੱਲੋਂ ਵੀਡੀਓ 'ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਗੁਰਬਾਣੀ ਰੇਡੀਓ ਲੈਣਾ ਚਾਹੁੰਦੇ ਹੋ ਜਾਂ IPTV ਬਾਕਸ, ਬਹੁਤ ਬ੍ਰੈਂਡ ਨਿਊ IPTV ਬਾਕਸ ਆਏ ਨੇ ਢਿੱਲੋਂ ਵੀਡੀਓ ਕੋਲ, 905-204-1313 'ਤੇ ਗੱਲਬਾਤ ਕਰ ਲਿਓ। ਅਗਲੇ ਪੜਾਅ ਦੇ ਵਿੱਚ ਜਿਹੜੀਆਂ ਜੀ ਆਪਾਂ ਪੰਜਾਬ ਦੀਆਂ ਸਾਰੀਆਂ ਖਬਰਾਂ ਲਾਈਵ ਪੇਸ਼ ਕਰਾਂਗੇ, ਪਰ ਸਮਾਂ ਹੋ ਗਿਆ ਆਪਣੇ ਕੋਲ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਪੁਰਾਣਾ IPTV ਬਾਕਸ ਨਾ ਗਾਰਬੇਜ ਕਰ ਹੀ ਦਿਓ, ਢਿੱਲੋਂ ਵੀਡੀਓ ਲੈ ਕੇ ਆਇਆ ਹੈ ਫੱਟੇ ਚੱਕ IPTV ਬਾਕਸ। ਬਈ ਬੈਸਟ ਕੁਆਲਿਟੀ ਵਾਲਾ IPTV ਬਾਕਸ ਤੇ ਨਾਲੇ ਫੱਟੇ ਚੱਕ, ਕੀ ਬਾਤ ਹੈ! ਹਾਈ ਡੈਫੀਨੇਸ਼ਨ TV ਪ੍ਰੋਗਰਾਮ ਇੰਜੋਏ ਕਰ ਸਕਦੇ ਹੋ, ਲਾਈਵ ਹਿੰਦੀ ਪੰਜਾਬੀ ਚੈਨਲ ਵੀ ਦੇਖ ਸਕਦੇ ਹੋ ਤੇ ਨਾਲੇ ਬਲੂਰੇ HD ਕੁਆਲਿਟੀ ਬਾਲੀਵੁੱਡ ਫਿਲਮਾਂ ਵੀ ਇੰਜੋਏ ਕਰੋ। ਫੱਟੇ ਚੱਕ IPTV ਬਾਕਸ, ਓਨਲੀ ਫਰੋਮ ਢਿੱਲੋਂ ਵੀਡੀਓ, ਕਾਰਨਰ ਆਫ ਐਬਨੇਜ਼ਰ ਐਂਡ ਗੋ ਰੋਡ, ਬ੍ਰੈਮਟਨ, 905-204-1313 ਔਰ ਢਿੱਲੋਂ।
ਵੈਲਕਮ ਬੈਕ ਸਰੋਤਿਓ, ਤੁਹਾਡੀਆਂ ਕਾਲਜ ਆਈ ਜਾ ਰਹੀਆਂ ਨੇ, ਚੱਲਦੇ ਆਪਾਂ ਨੈਕਸਟ ਕਾਲ ਵੱਲ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੀ ਏਅਰ ਹੋ?
ਹਾਂਜੀ ਬਾਈ ਜੀ, ਭੁਪਿੰਦਰ ਸਿੰਘ, ਕੀ ਹਾਲ ਚਾਲ?
ਹਾਂਜੀ ਠੀਕ ਹੈ ਵੀਰ ਜੀ, ਠੀਕ ਹੈ, ਤੁਸੀਂ ਸੁਣਾਓ ਜੀ।
ਹਾਂਜੀ ਹਰਭਜਨ ਸਿੰਘ ਢਿੱਲੋਂ ਬੋਲ ਰਿਹਾ
ਜੀ। ਢਿੱਲੋਂ ਸਾਹਿਬ, ਕਿੱਦਾਂ ਪ੍ਰੋਗਰਾਮ ਸੁਣ ਰਹੇ ਹੋ?
ਪ੍ਰੋਗਰਾਮ ਜੀ ਸੁਣ ਰਹੇ ਹਾਂ, ਹਮੇਸ਼ਾ ਹੀ ਤੁਹਾਡਾ ਪ੍ਰੋਗਰਾਮ ਸੁਣੀਦਾ
ਜੀ ਵੀਰ ਜੀ,
ਭਾਵੇਂ ਅਮਰੀਕਾ 'ਚ ਹੋਈਏ ਭਾਵੇਂ ਕੈਨੇਡਾ 'ਚ ਹੋਈਏ
ਜੀ। ਵੀਰ ਜੀ ਕੀ ਕਹਿਣਾ ਚਾਹੁੰਦੇ
ਹੋ? ਤੁਹਾਡਾ ਪ੍ਰੋਗਰਾਮ ਸੁਣਿਆ ਵੀ ਅੱਜ ਦੇ ਦਿਨ ਜਿਹੜੀ 1984 ਦੇ ਵਿੱਚ ਸਿੱਖਾਂ ਦੇ ਉੱਤੇ ਜੋ ਅਤਿਆਚਾਰ, ਜੋ ਤਸ਼ੱਦਦ ਹੋਇਆ ਜੀ
ਜੀ ਵੀਰ ਜੀ,
ਤੇ ਉਸ ਦੀ ਅਸੀਂ ਜਾਣੀ ਆ ਵੀ ਨਿਖੇਧੀ ਕਰ ਲਿਆਂਗੇ
ਜੀ।
ਤੇ ਅੱਜ ਦੇ ਦਿਨ ਜਿਨ੍ਹਾਂ ਨੇ ਵੀ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ
ਜੀ,
ਠੀਕ ਆ ਨਾ, ਆਪਣਾ ਅਣਖ ਨੂੰ ਜਾਗਦੇ ਰੱਖੇ ਹੋਏ, ਅਕਾਲ ਤਖ਼ਤ ਦੀ ਰਾਖੀ ਲਈ
ਜੀ,
ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਅਸੀਂ ਜੀ ਸ਼ਰਧਾ ਦੇ ਫੁੱਲ ਭੇਟ ਕਰ ਦਿਆਂਗੇ
ਜੀ। ਵੀਰ ਜੀ,
ਸਾਡੀ ਕੌਮ ਦੇ ਮਹਾਨ ਸ਼ਹੀਦ ਆ ਗਏ, ਮਹਾਨ ਹੀਰੇ ਆ ਜੀ
ਜੀ ਜੀ,
ਤੇ ਸਾਡਾ ਗੱਲ ਇਹ ਆ ਵੀ ਕਿਸੇ ਵੀ ਧਰਮ ਦੇ ਨਾਲ ਕੋਈ ਵੈਰ ਨੀ, ਕੋਈ ਵਿਰੋਧ ਨੀ
ਜੀ,
ਹਰ ਇੱਕ ਧਰਮ ਦਾ ਸਤਿਕਾਰ ਕਰ ਦਿਆਂਗੇ
ਜੀ ਵੀਰ ਜੀ।
ਪਰ ਉਸ ਟਾਈਮ ਕੁਛ ਜਿਹੜੀਆਂ ਸੀਗੀਆਂ ਜਥੇਬੰਦੀਆਂ, ਉਹਨਾਂ ਨੇ ਜਾਣੀ ਇਹ ਹੈਗਾ ਵੀ ਉਹ ਚੀਜ਼ ਲਈ ਬੜੇ ਖੁਸ਼ੀ ਮਨਾਈ ਸੀ, ਬੜੇ ਲੱਡੂ ਵੰਡੇ ਸੀਗੇ
ਜੀ,
ਠੀਕ ਆ ਨਾ, ਜਿਹੜੀ ਕਿ ਬਹੁਤ ਅਰਥ ਕਰਾਉਣੀ ਹਰਕਤ ਸੀਗੀ
ਜੀ,
ਕਿਉਂਕਿ ਸਮਾਂ ਬੀਤਣ ਦੇ ਨਾਲ ਲੋਕਾਂ ਨੂੰ ਪਤਾ ਲੱਗਦਾ ਵੀ ਉਹ ਸਿੱਖਾਂ ਦੇ ਉੱਤੇ ਇੱਕ ਬਹੁਤ ਵੱਡਾ ਨਸਲ ਖੁਸ਼ੀ ਸੀਗੀ, ਠੀਕ ਆ ਜੀ।
ਇਹ ਨਸਲ ਖੁਸ਼ੀ ਉਹ ਕਿਹਾ ਜਾ ਸਕਦਾ, ਕਿਉਂਕਿ ਜੇ ਉਹ ਤੋਂ ਬਾਅਦ ਆਪਾਂ ਜਦੋਂ 84 ਦਿੱਲੀ ਦੇ ਵਿੱਚ ਵਾਪਰਿਆ ਕਾਂਡ, ਉਹ ਲੋਕਾਂ ਦੇ ਮਨਾਂ ਦੇ ਵਿੱਚ ਇਹ ਬਣਾ ਦਿੱਤਾ ਗਿਆ ਵੀ ਜਿਹੜਾ ਜੀ ਦੰਗੇ ਕਰਾਰ ਦਿੱਤੇ ਗਏ ਸੀਗੇ, ਉਸ ਦੇ ਉਲਟ ਉਸ ਚੀਜ਼ ਨੂੰ ਦੰਗੇ ਕਿਹਾ ਗਿਆ, ਕਿਉਂਕਿ ਦੰਗੇ ਤਾਂ ਦੋ ਧਿਰਾਂ ਦੇ ਵਿੱਚ ਆਪਸ ਜਦੋਂ ਲੜਾਈ ਹੁੰਦੀ ਆ, ਪਰ ਉਹ ਤਾਂ ਦੋ ਧਿਰਾਂ ਦੇ ਵਿੱਚ ਲੜਾਈ ਹੋਈ ਨਹੀਂ, ਉੱਥੇ ਵੀ ਟਾਰਗੇਟ ਕੀਤਾ ਗਿਆ ਸੀਗਾ ਜੀ।
ਉਹ ਤਾਂ ਜੀ ਬੜਾ ਜਿਹਨੂੰ ਕਹਿੰਦੇ ਯੋਜਨਾਬੱਧ ਪ੍ਰੋਗਰਾਮ ਸੀਗਾ, ਤੇ ਅੱਜ ਕੱਲ ਇੰਟਰਵਿਊ ਸੁਣਦੇ ਹੈਗੇ ਆਪਾਂ ਵੱਖ ਵੱਖ ਚੈਨਲਾਂ ਦੇ ਉੱਤੇ
ਜੀ ਜੀ ਜੀ,
ਤੇ ਹੁਣ ਉੱਥੇ ਹੁਣ ਜਿਵੇਂ ਪੰਜਾਬ ਟੈਲੀਵਿਜ਼ਨ ਤੇ ਮੈਂ ਆਪ ਸੁਣੀ ਸੀਗੀ ਆਪਣੀ ਇੰਟਰਵਿਊ
ਜੀ,
ਉਹਨਾਂ ਨੇ ਇਹ ਕਿਹਾ ਸੀਗਾ ਵੀ ਰਾਸ਼ਟਰਪਤੀ ਦੀ ਵੀ ਕੋਈ ਵਾਹ ਨੀ ਚਲਦੀ ਹੈਗੀ ਵੀ ਫੌਜ ਨੂੰ ਕਾਲ ਕਰ ਰਹੇ
ਜੀ।
ਨਰਸਿਮਹਾ ਰਾਓ ਉਸ ਟਾਈਮ ਗ੍ਰਹਿ ਮੰਤਰੀ ਸੀਗੇ
ਜੀ ਜੀ ਜੀ,
ਤੇ ਉਹਨਾਂ ਨੇ ਜਾਣੀ ਇਹ ਆ ਵੀ ਵਿਗਿਆਨੀ ਜੀ ਨੇ ਉਹਨੂੰ ਫੋਨ ਕੀਤਾ ਸੀ
ਜੀ,
ਤੇ ਜਾਣੀ ਉਹਦਾ ਜਵਾਬ 10-12 ਘੰਟਿਆਂ ਬਾਅਦ ਉਹਨਾਂ ਨੇ ਦਿੱਤਾ ਸੀਗਾ
ਜੀ ਵੀਰ ਜੀ,
ਦਿੱਲੀ ਦੇ ਵਿੱਚ ਆਹ ਕੰਮ ਹੋ ਰਿਹਾ ਸੀ, ਕਤਲੇਆਮ ਹੋ ਰਿਹਾ ਸੀਗਾ ਤੇ ਗ੍ਰਹਿ ਮੰਤਰੀ ਸੁੱਤਾ ਪਿਆ ਸੀਗਾ ਉਸ ਟਾਈਮ
ਜੀ। ਵੀਰ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੀ ਜਾਣਕਾਰੀ ਸਾਂਝੀ ਕੀਤੀ। ਸੋ ਜ਼ਰੂਰ ਕੱਲ੍ਹ ਨੂੰ ਵੀ ਆਪਾਂ ਜੂਨ 84 ਦੇ ਜਿਹੜੇ ਹੈ ਸ਼ਹੀਦਾਂ ਨੂੰ ਯਾਦ ਕਰਾਂਗੇ। ਧੰਨਵਾਦ ਵੀਰ ਜੀ। थैंक यू वीर जी, थैंक यू सो मच। सो श्रोतियो, तुसी सुन रहे हो असीस रेडियो स्टूडियो च, कोई भी गलबात करनी चाहते हो, शहीदां नूं श्रद्धांजलि देना चाहते हो, 416-620-1778। सो अगले पड़ाव वाल आपां खबरां वाल वधण तों पहलां एक छोटी जी कमर्शियल ब्रेक लै लईए, ब्रेक तों बाद दुबारे मुड़दे हां क्योंकि पंजाब दीआं खबरां बहुत सारीआं ने और कल नूं भी जरूर इत्थों दी लोकल गलबात और पंजाब तों खबरां जिहड़ीआं जी उह पेश कीतीआं जाणगीआं जी।
करो न्याणियो, ओ टप टप के तुसी फर्नीचर दियां लत्तां तोड़ देनियां।
डैडी जी, असी खालसा फर्नीचर तो फर्नीचर खरीदे आए जेड़े 5 साल दी गारंटी दिंदे ने, इत्थों तक के फैब्रिक ते फोम दी चॉइस भी दिंदे ने, ए बच्चियां दे खेडण नाल नहीं टुटदा।
चले सालो साल खालसा फर्नीचर, साडी क्वालिटी ते रेट नूं कोई भी बीट नहीं कर सकदा। 1325 खालसा ड्राइव, मिसिसागा मेन इंटरसेक्शन डिक्सी एंड डेरी। अज ही कॉल करो 9055659588।
Hi, it's Sarah Singh, your member of Provincial Parliament for Brampton Centre. People are hurting during the COVID-19 pandemic. That's why I've been fighting for stronger protection for seniors and frontline workers, lower auto insurance rates, and better supports for small businesses. The current government hasn't budged yet, but let's not give up. Let's make sure Bramptonians get the protections and supports you need.
ओ जी, फोन लैन लग्या, रेटिंग ट्रेंडिंग ते आफ्टर सेल सब कुछ चेक कीता, पर जिंदगी दी इन्वेस्टमेंट बिना सोचे समझे क्यों?
ओ जी, असी अपनी इंश्योरेंस पॉलिसी इंश्योरेंस एक्सपर्ट बलजीत कौर होरां कोलों करवाने आ, ताही ते असी अपनियां लोड़ां मुताबक पूरे बेनिफिट लै पाउने आ।
लाइफ इंश्योरेंस, क्रिटिकल इंश्योरेंस, डिसेबिलिटी इंश्योरेंस, सुपर वीजा इंश्योरेंस, मॉर्गेज इंश्योरेंस, हेल्थ एंड डेंटल प्लान्स लई RRSP, TFSA और RESP।
हर तरह दी इंश्योरेंस पॉलिसी लई कॉल करो बलजीत कौर होरां नूं 6477216263 647-7216-2631-6263।
सस्ती प्रॉपर्टी पसंद ना आवे ते महंगी तक मेरा हाथ ना जावे,
तुहाडी रेजिडेंशियल कमर्शियल प्रॉपर्टीज दे सारी मुश्किलां दा करनगे हल करमजीत साल।
चंगे घर दफ्तर जां फिर प्रॉपर्टी च इन्वेस्ट करके वधिया बेनिफिट लैण लई याद रखो इक ही नाम,
करमजीत सिंह साल, जेडे काम करदे ने होम लाइफ सिल्वर सिटी ब्रोकरेज नाल। कॉल
647-7708-1818।
वाह भाई करमजीत साल, वाकई कड्डे प्रॉपर्टी दे हल।
मेनू किन्ने साल हो गए तुहानू कहंदे होए कि घुम्मण चलदी आ, ते अज टिकट आपे बुक करवा लिया।
मैं अमन एयर ट्रैवल गया सी, एडी बेस्ट डील मिली के मेथों रिहा ही नहीं गया।
इंडिया, पाकिस्तान या दुनिया दे किसी भी देश विच घुम्मण फिरन लई सस्तियां अते वधिया हवाई टिकटां लैण लई
अमन ट्रैवल, कॉल करो 905-796-3535,
905-913-8500, किंगनॉल ड्राइव, ब्रैम्पटन,
और विजिट info@amantravel.com। सस्तियां हवाई टिकटां अते वधिया टूर पैकेजेस लई हमेशा याद रखो अमन ट्रैवल।
वेलकम बैक श्रोतियो, तुसी सुन रहे हो असीस रेडियो, मैं भुपिंदर सिंह खमाणो। सो खबरां चल रही ने पंजाब तो, खबरां लेके हाजिर होए ने साडे पत्रकार रणवीर सिंह राणा होरी। सो खबरां दे इस हिस्से नूं तुहाडे तक पहुंचाउण दे विच बेस्ट वे कॉन्क्रीट दे संदीप होणी इस हिस्से नूं स्पोंसर करदे ने। सब तो वधिया क्वालिटी दी कॉन्क्रीट दा काम करवाउणा चाहुंदे हो, किसी भी तरह की प्लेन एग्रीगेट तुसी साइडवेज दे उत्ते जिहड़ी है जी कॉन्क्रीट पाउणी है, पैटियो बनवाउणा है, पोर्च बनवाउणा है, तां नंबर नोट कर लो कॉन्क्रीट दे काम दे लई 647-970-4000 जिहड़ा जी इन्हां दा नंबर है जी। और एक चीज़ होर, घर दे लई तुहानू पेंटर दी कोई टीम तुसी भाल रहे हो, पेंट करवाउणा चाहुंदे हो वधिया क्वालिटी दा पेंट सस्ती प्राइस दे उत्ते, सो नवीन नूं कॉल कर लियो तुसी जरूर 647-970-5599। पेंटर दी भाल दे विच हो वधिया क्वालिटी दा पेंट करवाउणा घर दे विच 647-970-5599 ते गल्लबात कर लियो। और लीगल ब्रांड नू लीगल बेसमेंट बनाउणी चाहुंदे हो तां मेरे नाल संपर्क कर लियो प्रोग्राम तो बाद 647-778-2571 ते गलबात कीती जा सकदी है। राणा जी, वधदे आपां खबरां दे अगले हिस्से दे वल। सो जिहड़ी अगली खबर है, सब तो वड्डी जिहड़ी खबर पिछले दिन ही चली है जी, उह हैगी है भाई रणजीत सिंह ढड्डरियां वाले दे उत्ते। सो कहिंदे जी उहनां नू धमकियां मिलियां ने, जान नू खतरा है, कोई गलबात हैगी भी है जां इहदे विच भी कोई स्टंटबाजी हो जी?
बिल्कुल भुपिंदर, सिख प्रचारक भाई रणजीत सिंह ढड्डरियां वालियां दे नूं लै के एक IB दा अलर्ट आया, इंटैलीजेंस ब्यूरो खुफिया एजेंसी है जिहड़ी भारत दी, कि पाकिस्तान दे विच कुछ इस तरह दीआं साजिशां बुणियां जा रहीआं ने, जिस दे विच भाई रणजीत सिंह ढड्डरियां वाले ते साबका मुख्यमंत्री प्रकाश सिंह बादल ते सुखबीर सिंह बादल तिन्हां नूं निशाना बनाउण दी जिहड़ी आ उह इस तरह दा खुलासा होया, जिस तों बाद भाई रणजीत सिंह ढड्डरियां वालियां दे वकीलां दे वल्लों ਜਿਹੜੀ ਅਸੀਂ ਵੀ ਉਹਨਾਂ ਦੀ ਇੰਟਰਵਿਊ ਕੀਤੀ, ਭਾਈ ਰਣਜੀਤ ਸਿੰਘ ਚੰਡਰੀਆਂ ਵਾਲੇ ਨਾਲ ਵੀ ਮੁਲਾਕਾਤ ਕੀਤੀ, ਉਹਨਾਂ ਦੀ ਵੀ ਇੰਟਰਵਿਊ ਕੀਤੀ ਤੇ ਉਹਨਾਂ ਨੇ ਇਹੀ ਖਦਸ਼ਾ ਜਤਾਇਆ ਹੈ ਕਿ ਪਹਿਲਾਂ ਵੀ ਜਦੋਂ 2016 ਦੇ ਵਿੱਚ ਉਹਨਾਂ ਦੇ ਅਟੈਕ ਹੋਇਆ ਸੀਗਾ ਤਾਂ ਉਦੋਂ ਵੀ ਇਸੇ ਤਰ੍ਹਾਂ 10 ਦਿਨ ਪਹਿਲਾਂ ਕੁੱਝ ਧਮਕੀਆਂ ਆਈਆਂ ਸੀਗੀਆਂ, ਥਰੈਟਸ ਆਏ ਸੀਗੇ ਤੇ ਉਸ ਤੋਂ ਬਾਅਦ ਅਟੈਕ ਹੋਇਆ ਸੀਗਾ ਤੇ ਇਸ ਕਰਕੇ ਉਹ ਗੰਭੀਰਤਾ ਨਾਲ ਲੈਣਾ ਚਾਹੁੰਦੇ ਨੇ ਇਸ ਗੱਲ ਨੂੰ ਤੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਖਾਸ ਕਰਕੇ ਪੰਜਾਬ ਪੁਲਿਸ ਨੂੰ ਜਾਣੂ ਕਰਵਾਇਆ ਜਾ ਰਿਹਾ। ਹਾਲਾਂਕਿ ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਦੀ ਸੁਰੱਖਿਆ ਛਤਰੀ ਹੈਗੀ, ਉਹਨਾਂ ਕੋਲ ਕੁੱਝ ਉਹਨਾਂ ਦੇ ਆਪਣੇ ਗਨਮੈਨ ਵੀ ਹੈਗੇ ਨੇ ਮੌਜੂਦ, ਪਰ ਫਿਰ ਵੀ ਉਹਨਾਂ ਨੂੰ ਲੱਗਦਾ ਕਿ ਸਖ਼ਤ ਸੁਰੱਖਿਆ ਪ੍ਰਬੰਧ ਹੋਣੇ ਚਾਹੀਦੇ ਨੇ ਤੇ ਭਾਈ ਰਣਜੀਤ ਸਿੰਘ ਚੜ੍ਹੀਆਂ ਵਾਲਿਆਂ ਦੇ ਵੱਲੋਂ ਇਹ ਖਦਸ਼ਾ ਪ੍ਰਗਟਾਇਆ ਗਿਆ ਕਿ ਉਹਨਾਂ ਤੇ ਅਟੈਕ ਇਸ ਤਰ੍ਹਾਂ ਦਾ ਦੁਬਾਰਾ ਤੋਂ ਹੋ ਸਕਦਾ ਹੈ। ਉਹਨਾਂ ਨੇ ਇੱਕ ਹੋਰ ਵੱਡੀ ਗੱਲ ਕਹੀ ਹੈ ਕਿ ਉਹਨਾਂ ਨੂੰ ਸਿੱਖ ਪੰਥ ਦੇ ਵਿੱਚੋਂ ਛੇਕਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਭੁਪਿੰਦਰ ਜੀ, ਪਿਛਲੇ ਦਿਨਾਂ ਦੇ ਵਿੱਚ ਇੱਕ ਫੋਟੋ ਵਾਇਰਲ ਹੋਈ, ਸੁਖਦਰਸ਼ਨ ਸਿੰਘ ਨਾਂ ਦਾ ਵਿਅਕਤੀ ਹੈ ਤੇ ਉਸਦੇ ਭਾਈ ਰਣਜੀਤ ਸਿੰਘ ਚੜ੍ਹੀਆਂ ਵਾਲੇ ਦੇ ਨਾਲ ਫੋਟੋ ਹੈ ਤੇ ਉਸ ਵਿਅਕਤੀ ਨੇ ਇੱਕ ਟਿੱਪਣੀ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ। ਅਸੀਂ ਉਹ ਸ਼ਬਦ ਯੂਜ਼ ਨਹੀਂ ਕਰ ਸਕਦੇ ਸਾਂਝੇ ਤੌਰ ਤੇ ਇਸ ਤਰੀਕੇ ਦੇ ਨਾਲ, ਬੇਹੱਦ ਮੰਦਭਾਗੀ ਟਿੱਪਣੀ ਹੈ। ਉਹ ਇੱਕ ਕਮੈਂਟ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਦਸਮ ਪਾਤਸ਼ਾਹ ਖਾਲਸਾ ਪੰਥ ਦੀ ਸਾਜਨਾ ਜਿਹਨਾਂ ਨੇ ਕੀਤੀ ਤੇ ਉਹ ਵੱਡੀ ਗੱਲ ਸਿੱਖ ਪੰਥ ਚਲਾਇਆ ਤੇ ਉਹਨਾਂ ਦੇ ਬਾਰੇ ਇੱਕ ਬੇਹੱਦ ਭੱਦੀ ਟਿੱਪਣੀ ਕੀਤੀ ਗਈ ਸੁਖਦਰਸ਼ਨ ਸਿੰਘ ਦੇ ਵੱਲੋਂ, ਹਾਲਾਂਕਿ ਮਾਮਲਾ ਦਰਜ ਹੋ ਗਿਆ। ਤੇ ਇੱਕ ਫੋਟੋ ਜਿਹੜੀ ਵਾਇਰਲ ਹੋਈ ਉਹ ਭਾਈ ਰਣਜੀਤ ਸਿੰਘ ਚੱਡਰੀਆਂ ਵਾਲੇ ਦੇ ਨਾਲ ਸੀਗੀ। ਹਾਲਾਂਕਿ ਭਾਈ ਰਣਜੀਤ ਸਿੰਘ ਚੱਡਰੀਆਂ ਵਾਲੇ ਨੇ ਇਸ ਤੇ ਆਪਣਾ ਸਪਸ਼ਟੀਕਰਨ ਦਿੱਤਾ ਕਿ ਜੇਕਰ ਉਹਨਾਂ ਦੇ ਨਾਲ ਕਿਸੇ ਨੇ ਫੋਟੋ ਖਿਚਵਾ ਲਈ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਦਾ ਕੋਈ ਕਰੀਬੀ ਹੈ। ਉਹ ਕੋਈ ਵੀ ਗਲਤੀ ਕਰੇ ਤਾਂ ਉਸਦੀ ਜ਼ਿੰਮੇਵਾਰੀ ਭਾਈ ਰਣਜੀਤ ਸਿੰਘ ਚੱਡਰੀਆਂ ਵਾਲੇ ਦੀ ਨਹੀਂ ਹੋ ਸਕਦੀ ਹੈਗੀ। ਸੋ ਪਰ ਬਹੁਤ ਮੰਦਭਾਗੀ ਟਿੱਪਣੀ ਜਿਹੜੀ ਕੀਤੀ ਗਈ ਹੈ ਸੁਖਦਰਸ਼ਨ ਸਿੰਘ ਦੇ ਵੱਲੋਂ, ਜਿਸ ਕਰਕੇ ਇਹ ਸਵਾਲ ਜਿਹੜੇ ਮੁੜ ਤੋਂ ਖੜੇ ਹੋਏ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਇਸ ਦੌਰਾਨ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਭਾਈ ਰਣਜੀਤ ਸਿੰਘ ਚੱਡਰੀਆਂ ਵਾਲਿਆਂ ਨੂੰ ਹੋਰ ਕੋਈ ਸੁਰੱਖਿਆ ਦਿੱਤੀ ਜਾਂਦੀ ਹੈ ਜਾਂ ਨਹੀਂ। ਪਰ ਫਿਲਹਾਲ ਉਹਨਾਂ ਨੇ ਇੰਨਾ ਜ਼ਰੂਰ ਕਿਹਾ ਕਿ ਉਹਨਾਂ ਨੂੰ ਕੁੱਝ ਇਸ ਤਰ੍ਹਾਂ ਦੀਆਂ ਧਮਕੀਆਂ ਸੋਸ਼ਲ ਮੀਡੀਆ ਦੇ ਥਰੂ ਵੀ ਮਿਲ ਰਹੀਆਂ ਨੇ। ਜੀ
ਜੀ ਜੀ ਰਾਣਾ ਜੀ, ਸੋ ਖਬਰਾਂ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਹਿੰਗਾ ਸਿੰਘ ਸਰਾਫ ਮੁੱਲਾਂਪੁਰ ਵਾਲੇ ਖਾਸ ਤੌਰ ਦੇ ਉੱਤੇ ਪ੍ਰੋਗਰਾਮ ਸਪੋਂਸਰ ਕਰਦੇ ਨੇ। ਸੋ ਉਹਨਾਂ ਨੇ ਸੋਨੇ ਦੇ ਰੇਟ ਭੇਜੇ ਨੇ ਜੀ। ਜੇ ਤੁਸੀਂ ਗੋਲਡ ਬਾਰ ਜਿਹੜੀ ਇੱਕ ਲੈਣੀ ਚਾਹੁੰਦੇ ਹੋ 1 ਔਂਸ ਦੀ ਗੋਲਡ ਬਾਰ, ਸੋ ਕੈਨੇਡੀਅਨ ਡਾਲਰ ਦੇ ਵਿੱਚ $2120 ਔਰ ਅਮੈਰੀਕਨ ਦੇ ਵਿੱਚ $1550 ਦੇ ਵਿੱਚ ਜਿਹੜੀ ਤੁਸੀਂ ਲੈ ਸਕਦੇ ਹੋ। ਔਰ ਜੇ 30 ਗ੍ਰਾਮ ਦਾ ਕੜਾ ਬਣਾਉਣਾ ਹੈ ਤਾਂ $2000 ਯਾਨੀ $2050 ਦੇ ਵਿੱਚ ਜਿਹੜਾ ਜੀ ਤੁਸੀਂ ਕੜਾ ਬਣਾ ਸਕਦੇ ਹੋ। ਕਿੱਥੋਂ ਮਿਲੂਗਾ ਨੰਬਰ ਤੁਸੀਂ ਨੋਟ ਕਰ ਲਓ, 905-6994-3934 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਔਰ ਇਹਦੇ ਨਾਲ ਨਾਲ ਐੱਚ ਡੀ ਕਿਚਨ ਵਾਲੇ ਗੁਰਪਾਲ ਸਿੰਘ ਵੀ ਹੋਣੀ ਵੀ ਪ੍ਰੋਗਰਾਮ ਸਪੋਂਸਰ ਕਰਦੇ ਨੇ। ਫਰੀ ਐਸਟੀਮੇਟ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ, ਜਿੱਦਾਂ ਦੀ ਕਹੋਗੇ ਉੱਦਾਂ ਦੀ ਕਿਚਨ ਡਿਜ਼ਾਈਨ ਕਰ ਦੇਣਗੇ ਤੁਹਾਡੇ ਲਈ, ਔਰ ਸਭ ਤੋਂ ਵਧੀਆ ਔਰ ਸਭ ਤੋਂ ਸਸਤੀ ਕਿਚਨ ਤੁਹਾਡੇ ਲਈ ਬਣਾ ਕੇ ਦੇਣਗੇ ਐੱਚ ਡੀ ਕਿਚਨ ਵਾਲੇ ਗੁਰਪਾਲ ਸਿੰਘ ਵੀ ਹੋਰੀ। 647-9496-47 'ਤੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ। ਇੱਕ ਵਾਰੀ ਫਿਰ, ਤੁਸੀਂ ਰੂਫਿੰਗ ਦਾ ਕੰਮ ਕਰਵਾਉਣਾ ਜਾਂ ਫਿਰ ਜਿਹੜਾ ਜੀ ਤੁਸੀਂ ਫੈਂਸ ਲਗਵਾਉਣੀ ਚਾਹੁੰਦੇ ਹੋ, ਕਿਉਂਕਿ ਬੰਦੇ ਮਿਲਦੇ ਨਹੀਂ ਅੱਜ ਕੱਲ੍ਹ, ਪਰ ਕਾਲ ਕਰ ਲਿਓ, ਤੁਹਾਡੀ ਕਾਲ ਪਿੱਕ ਕਰਨਗੇ ਪਾਪੂਲਰ ਰੂਫਿੰਗ ਵਾਲੇ। 647-9237000 ਦੇ ਉੱਤੇ ਜਿਹੜੀ ਅੱਜ ਗੱਲਬਾਤ ਕੀਤੀ ਜਾ ਸਕਦੀ ਹੈ। ਔਰ ਵਧੀਆ ਕੁਆਲਿਟੀ ਦੀਆਂ ਟੋਇਲਟ ਸੀਟਸ ਵੈਨਿਟੀਜ਼ ਲੈਣੀਆਂ ਨੇ ਪੀ ਆਰ ਹੋਮ ਸਪਲਾਈਜ਼, 905-4618-3888 'ਤੇ ਗੱਲਬਾਤ ਕਰ ਲਿਓ। ਔਰ ਟਾਇਲਸ ਲੈਣੀਆਂ ਨੇ, ਦੇਖੋ ਬਹੁਤ ਬਹੁਤ ਸਾਰੀ ਵਰਾਇਟੀ ਹੁੰਦੀ, ਅੱਜ ਕੱਲ੍ਹ ਤਾਂ ਟਾਇਲਾਂ ਬਹੁਤ ਵਧੀਆ ਮਿਲਣ ਲੱਗ ਗਈਆਂ, ਪਰ ਮਿਲਣੀਆਂ ਕਿੱਥੇ ਨੇ? ਸਟੋਨ ਐਂਡ ਟਾਇਲ ਆਰ ਐਸ ਵਾਲਿਆਂ ਤੋਂ। 905-4490-0660 ਜੇ ਨੰਬਰ ਕਈ ਵਾਰ ਮਿਸ ਹੋ ਜਾਂਦਾ ਨਾ ਕਿਸੇ ਵੀ ਸਾਡੇ ਸਪੋਂਸਰ ਦਾ, ਤਾਂ ਪ੍ਰੋਗਰਾਮ ਤੋਂ ਬਾਅਦ ਮੈਨੂੰ ਕਾਲ ਕਰ ਲਿਓ। 647-7875-2571 ਦੇ ਉੱਤੇ ਜਿਹੜੀ ਅੱਜ ਗੱਲਬਾਤ ਕੀਤੀ ਜਾ ਸਕਦੀ ਆ। ਸੋ ਫਰਨੀਚਰ ਦੇ ਉੱਤੇ ਬਹੁਤ ਸਾਰੀ ਸੇਲ ਲਗਾ ਦਿੱਤੀ ਹੈ ਸਟੀਫਨ ਫਰਨੀਚਰ ਵਾਲਿਆਂ ਨੇ, ਕਾਲ ਕਰ ਲਿਓ 905-790-0560 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ। ਔਰ ਇਹਦੇ ਨਾਲ ਨਾਲ ਜੇ ਆਪਾਂ ਗੱਲਬਾਤ ਕਰੀਏ ਰਾਜਧਾਨੀ ਸਵੀਟਸ ਦੀਆਂ ਸਾਰੀਆਂ ਲੋਕੇਸ਼ਨਸ ਉਹ ਵੀ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਜੀ ਸਟੀਲ ਵਾਲਾ ਜਿਹੜਾ ਏਰੀਆ, ਸੋ ਉੱਥੇ ਉਹਨਾਂ ਦੇ ਵੱਲੋਂ ਬਫੇ ਸਿਸਟਮ ਜਿਹੜਾ ਜੀ ਉਹ ਖੋਲ੍ਹਣ ਜਾ ਰਹੇ ਨੇ। ਰਾਜਧਾਨੀ ਸਵੀਟਸ ਦਾ ਜਿਹੜਾ ਪਹਿਲਾ ਬਫੇ ਹੋਵੇਗਾ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਰਾਣਾ ਜੀ, ਅਗਲੀ ਖਬਰ ਇਹ ਹੈਗੀ ਆ, ਜਿੱਦਾਂ ਜਿੱਦਾਂ ਹਾਲਾਤ ਬਣਦੇ ਨੇ, ਕਿਉਂਕਿ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਇਹ ਖਬਰ ਨੂੰ ਆਪਾਂ ਮੁੱਖ ਤੌਰ ਦੇ ਉੱਤੇ ਸਾਂਝੀ ਕਰਾਂਗੇ ਤੁਹਾਡੇ ਨਾਲ, ਜੇ ਪੰਜਾਬ ਦੇ ਵਿੱਚ ਇਲੈਕਸ਼ਨਸ ਜਿਹੜੀਆਂ ਚਾਹੇ ਹਜੇ ਹੋਣੀਆਂ ਨੇ, ਟਾਈਮ ਪਿਆ ਉਹਦੇ ਵਿੱਚ, ਪਰ ਇੱਕ ਇਹ ਲੱਗ ਰਿਹਾ ਵੀ ਪੇੜ ਬੰਨਣਾ ਸ਼ੁਰੂ ਹੋ ਚੁੱਕਿਆ। ਬਹੁਤ ਸਾਰੇ ਲੋਕਾਂ ਦੀ ਇਹ ਧਾਰਨਾ ਵੀ ਬਣਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਵੀ ਜਿਹੜੀ ਹੈ ਜੀ ਉਹ ਆਪਣਾ ਉਹਨਾਂ ਨੇ ਕੰਮਕਾਰ ਜਿਹੜਾ ਸ਼ੁਰੂ ਕਰ ਦਿੱਤਾ, ਫੀਲਡ ਦੇ ਵਿੱਚ ਆਉਣਾ ਸ਼ੁਰੂ ਕਰਤਾ, ਭਗਵੰਤ ਮਾਨ ਦੇ ਬਿਆਨ ਆਉਣੇ ਸ਼ੁਰੂ ਹੋ ਗਏ। ਸੋ ਇੱਕ ਥੋੜ੍ਹੀ ਜਿਹੀ ਖਬਰ ਇਹ ਸਾਹਮਣੇ ਆ ਰਹੀ ਹੈ, ਨਵਜੋਤ ਸਿੰਘ ਸਿੱਧੂ ਹੋਰੀ ਦਾ ਕੁਛ ਨਾ ਕੁਛ ਲੱਗ ਰਿਹਾ ਵੀ ਕਿਸੇ ਪਾਸੇ ਮੂਵ ਹੋਣਗੇ।
ਭੁਪਿੰਦਰ ਜੀ, ਇਹ ਵੱਡੀ ਗੱਲ ਹੈਗੀ ਹੈ ਕਿ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਚਰਚਾ ਹੈ ਕਿ ਨਵਜੋਤ ਸਿੰਘ ਤੇ ਜਦੋਂ ਇਸ ਸੰਬੰਧੀ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਜੇ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਉਹਨਾਂ ਦਾ ਸਵਾਗਤ ਕਰਦੇ ਨੇ, ਪਰ ਉਹਨਾਂ ਨੇ ਨਾਲ ਹੀ ਕਿਹਾ ਕਿ ਹਾਲੇ ਤੱਕ ਕੋਈ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਉਹਨਾਂ ਦੇ ਨਾਲ ਮੁਲਾਕਾਤ ਜਾਂ ਉਹਨਾਂ ਦੇ ਵੱਲੋਂ ਕੋਈ ਨਿਯੁਕਤਾ ਇਸ ਤਰ੍ਹਾਂ ਦਾ ਨਹੀਂ ਦਿੱਤਾ ਗਿਆ। ਤੇ ਵੱਡੀ ਗੱਲ ਹੈ ਕਿ ਚਰਚਾ ਦਾ ਵਿਸ਼ਾ ਬਹੁਤ ਵੱਡੇ ਪੱਧਰ ਤੇ ਬਣਿਆ ਹੋਇਆ ਕਿਉਂਕਿ ਹੁਣ ਤੋਂ ਹੀ ਜਿਹੜੀਆਂ ਚੀਜ਼ਾਂ ਨੇ ਉਹ ਸ਼ੁਰੂਆਤ ਹੋ ਚੁੱਕੀ ਹੈ। ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਕਹਿ ਚੁੱਕੇ ਨੇ ਕਿ ਉਹ ਦੁਆਰਾ ਤੋਂ ਇਲੈਕਸ਼ਨ ਲੜਨਗੇ। ਇੱਕ ਪਾਸੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪ੍ਰਸ਼ਾਂਤ ਕਿਸ਼ੋਰ ਜਿਹੜੇ ਨੇ, ਜਦੋਂ ਕਾਂਗਰਸ ਦੇ ਮੁੱਖ ਮੰਤਰੀ ਇਸ ਵੇਲੇ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ ਹਾਂ ਪੱਕੀ ਹੁੰਗਾਰਾ ਪ੍ਰਸ਼ਾਂਤ ਕਿਸ਼ੋਰ ਨੇ ਭਰਿਆ ਕਿਉਂਕਿ ਪਿਛਲੀ ਵਾਰ ਸਰਕਾਰ ਬਣਾਉਣ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦਾ ਵੱਡਾ ਹੱਥ ਸੀਗਾ। ਉਹਨਾਂ ਨੇ ਕਿਹਾ ਕਿ 55 MLA ਜਿਹੜੇ ਉਹ ਕਹਿ ਚੁੱਕੇ ਨੇ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਮੁੜ ਤੋਂ ਪਾਰਟੀ ਦੇ ਨਾਲ ਜੋੜਿਆ ਜਾਵੇ। ਦੂਜੇ ਪਾਸੇ ਖ਼ਬਰਾਂ ਇਹ ਵੀ ਨੇ ਕਿ ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਹੀ ਅਰਵਿੰਦ ਕੇਜਰੀਵਾਲ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਕਰਵਾਈ ਗਈ ਹੈ, ਪਰ ਇਸ ਦੀ ਪੁਸ਼ਟੀ ਕਿਸੇ ਨੇ ਨਹੀਂ ਕੀਤੀ। ਸਿਰਫ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਹੈ, ਸਿਰਫ ਇਸੇ ਨੂੰ ਲੈ ਕੇ ਆਧਾਰ ਬਣਾ ਕੇ ਜਿਹੜੀਆਂ ਚੀਜ਼ਾਂ ਨੇ ਚੱਲ ਰਹੀਆਂ ਨੇ। ਪ੍ਰਗਟ ਸਿੰਘ ਦੇ ਵੱਲੋਂ ਵੀ ਕੁਝ ਮੀਡੀਆ ਦੇ ਵਿੱਚ ਬਿਆਨ ਦਿੱਤੇ ਗਏ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਚੁੱਪ ਨੇ, ਮੀਡੀਆ ਦੇ ਨਾਲ ਗੱਲਬਾਤ ਨਹੀਂ ਕਰ ਰਹੇ ਤੇ ਇਸ ਨੂੰ ਲੈ ਕੇ ਕਿਆਸਦਾਨੀਆਂ ਦਾ ਦੌਰ ਇਹ ਵੀ ਗਰਮ ਹੈ ਕਿ ਇੱਕ ਧਿਰ ਜਿਹੜੀ ਵੱਡੀ ਪੱਧਰ ਤੇ ਉਭਰੇਗੀ ਉਹ ਆਮ ਆਦਮੀ ਪਾਰਟੀ ਹੋਵੇਗੀ ਤੇ ਉਸ ਦੇ ਨਾਲ ਚਾਹੇ ਨਵਜੋਤ ਸਿੰਘ ਸਿੱਧੂ ਹੋਣ, ਚਾਹੇ ਪ੍ਰਗਟ ਸਿੰਘ ਹੋਣ, ਚਾਹੇ ਹੋਰ ਜਿਹੜੀਆਂ ਧਿਰਾਂ ਨੇ, ਚਾਹੇ ਬਹੁਜਨ ਸਮਾਜ ਪਾਰਟੀ ਆ, ਚਾਹੇ ਭੈਂਸ ਭਰਾ ਨੇ, ਉਹ ਮੁੜ ਤੋਂ ਇੱਕ ਵੱਡਾ ਗਰੁੱਪ ਬਣੇਗਾ ਪੰਜਾਬ ਦੇ ਵਿੱਚ 2022 ਦੇ ਵਿੱਚ ਕਿਉਂਕਿ ਕਾਂਗਰਸ ਪਾਰਟੀ ਇਸ ਵੇਲੇ ਡੀਫੇਮ ਹੋ ਚੁੱਕੀ ਹੈ, ਐਂਟੀ ਇਨਕੰਬੈਂਸੀ ਹੋ ਚੁੱਕੀ ਹੈ, ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ, ਵਾਅਦਾ ਕੋਈ ਵੀ ਪੂਰਾ ਨਹੀਂ ਕੀਤਾ ਜਾ ਸਕਿਆ ਅਤੇ ਨਾਲ ਹੀ ਅਕਾਲੀ ਦਲ ਦਾ ਜਿਹੜਾ ਚਿਹਰਾ ਹੈ ਉਹ ਲੋਕਾਂ ਦੇ ਵਿੱਚ ਮੁੜ ਤੋਂ ਲੋਕਪ੍ਰਿਯ ਨਹੀਂ ਹੋ ਸਕਿਆ। ਜਿਸ ਤਰ੍ਹਾਂ 2015 ਦੇ ਵਿੱਚ ਜੋ ਬਰਗਾੜੀ ਕਾਂਡ ਹੋਇਆ, ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਮੁੜ ਤੋਂ ਲੋਕਾਂ ਦੇ ਜੋ ਜਿਹੜਾ ਇੱਕ ਹੁੰਦਾ ਹੈ ਕਿ ਤੁਸੀਂ ਇੱਕ ਹਾਸਲ ਕਰਦੇ ਹੋ ਲੋਕਾਂ ਦਾ ਵਿਸ਼ਵਾਸ, ਉਹ ਅਕਾਲੀ ਦਲ ਹਾਲੇ ਹਾਸਲ ਨਹੀਂ ਕਰ ਸਕਿਆ। ਸੋ ਇਸ ਕਰਕੇ ਹਾਲੇ ਜਿਹੜੀਆਂ ਇਸ ਤਰ੍ਹਾਂ ਦੇ ਕਿਆਸ ਰਾਈਆਂ ਉਹ ਲਾਈਆਂ ਜਾ ਰਹੀਆਂ।
ਜੀ ਰਾਣਾ ਜੀ, ਸੋ ਸਮਾਂ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦਾ, ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਦੁਬਾਰੇ ਪੰਜਾਬ ਦੀਆਂ ਜਿੰਨੀਆਂ ਵੀ ਬਾਕੀ ਖਬਰਾਂ ਪੰਜਾਬ ਦੀ ਸਿਆਸਤ ਦੇ ਬਾਰੇ ਦੇ ਵਿੱਚ ਜਾਂ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਬਹੁਜਨ ਸਮਾਜ ਪਾਰਟੀ, ਉਹਨਾਂ ਦੀ ਗੱਲਬਾਤ ਕਰਾਂਗੇ, ਕਿੱਧਰ ਜੋੜ ਤੋੜ ਨੂੰ ਲਗਾਉਣ ਜਾ ਰਹੇ ਨੇ ਕਿਉਂਕਿ ਹਜੇ ਤਾਂ ਕੋਰੋਨਾ ਵਾਇਰਸ ਕਰਕੇ ਸਭ ਕੁਝ ਰੁਕਿਆ ਹੋਇਆ ਹੈਗਾ, ਪਰ ਕਿਤੇ ਨਾ ਕਿਤੇ ਤਾਂ ਜਿਹੜਾ ਜੀ ਹਰ ਕੋਈ ਸੋਚਦਾ ਮੈਂ ਮੁੱਖ ਮੰਤਰੀ ਬਣਾ। ਸੋ ਉਹ ਵੀ ਗੱਲਬਾਤ ਤੁਹਾਡੇ ਨਾਲ ਆਪਾਂ ਸਾਂਝ ਪਾਵਾਂਗੇ। ਸੋ ਕੱਲ੍ਹ ਨੂੰ ਸਵੇਰੇ 11 ਵਜੇ 770 AM ਦੇ ਉੱਤੇ ਅਸੀਂ ਇਸ ਰੇਡੀਓ ਦੇ ਵਿੱਚ ਤੁਹਾਡੇ ਨਾਲ ਦੁਬਾਰੇ ਸਾਂਝ ਪਾਵਾਂਗੇ। ਬਹੁਤ ਬਹੁਤ ਧੰਨਵਾਦ ਜੀ।
ਜੀ ਧੰਨਵਾਦ।
ਸੋ ਸਰੋਤਿਓ, ਇਹ ਸੀਗੀਆਂ ਪੰਜਾਬ ਤੋਂ ਖਬਰਾਂ। ਖਬਰਾਂ ਪੇਸ਼ ਕਰ ਰਹੇ ਸਾਡੇ ਪੱਤਰਕਾਰ ਅਮਰੀਨ ਸਿੰਘ ਰਾਣਾ ਹੋਰੀ, ਔਰ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਲੋਕਲ ਖਬਰਾਂ ਦੀ ਗੱਲਬਾਤ, ਕੈਨੇਡਾ ਦੀ ਗੱਲਬਾਤ ਸਾਡੇ ਇੱਥੋਂ ਦੇ ਲੋਕਲ ਜਰਨਲਿਸਟ ਪੱਤਰਕਾਰ ਕੁਲਤਾਰ ਸਿੰਘ ਪਦਿਆਣਾ ਹੋਰਾਂ ਦੇ ਨਾਲ ਸਾਂਝ ਪਾਵਾਂਗੇ। ਪਰ June 84 ਦੇ ਉੱਤੇ ਵੀ ਗੱਲਬਾਤ ਕਰਾਂਗੇ, ਪੰਜਾਬ ਦੀਆਂ ਖਬਰਾਂ ਦੀ ਗੱਲਬਾਤ ਕਰਾਂਗੇ, ਤੁਹਾਡੀਆਂ ਲਾਈਵ ਕਾਲਸ ਵੀ ਲਵਾਂਗੇ, ਕੋਈ ਨਾ ਕੋਈ ਮੁੱਦਾ ਹੋਰ ਵੀ ਲੈ ਕੇ ਆਵਾਂਗੇ। ਸੋ ਆਪਣੇ ਕੋਲ ਸਮਾਂ ਹੋਗਾ ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਹਾਂ ਆਪਾਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
ਮਾਲਣ ਹੱਥ ਵੇਖ ਸੂਈ ਛੇਕ ਫੁੱਲਾਂ ਵਿੱਚ ਪਾਇਆ ਤਾਂ ਆਪਣੇ ਨੇ ਮੁਰਦਾ ਰੋ ਪਿਆ ਦਗੇ ਦੀ ਦੇਖ ਦੁਨੀਆ ਲਾਂਬੂ ਚਿਖਾਂ ਨੂੰ ਲਾਇਆ ਤਾਂ ਆਪਣੇ ਨੇ ਨਾਜ਼ਾਂ ਨਾਲ ਪਲਿਆਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣਵਾਇਆ ਤਾਂ ਆਪਣੇ ਨੇ ਅਕਾਲ ਤਖ਼ਤ ਸਾਹਿਬ ਗੁਰੂ ਕੇ ਘਰ ਤਾਈਂ ਟੈਂਕਾਂ ਤੋਪਾਂ ਨਾਲ ਢਵਾਇਆ ਤਾਂ ਆਪਣੇ ਨੇ ਤੋਪਾਂ ਨਾਲ ਢਵਾਇਆ ਤਾਂ ਆਪਣੇ ਨੇ।
ਵੈਲਕਮ ਬੈਕ ਸਰੋਤਿਓ, ਸਮਾਂ ਬਿਲਕੁਲ ਜਿਹੜਾ ਜੀ ਉਹ ਸਮਾਪਤੀ ਵੱਲ ਹੈ, ਤੁਸੀਂ ਸੁਣ ਰਹੇ ਹੋ ਅਸੀਸ ਰੇਡੀਓ। ਸੋ ਸਾਡੀ ਲਾਈਨ ਮਿਲ ਚੁੱਕੀ ਹੈ ਫਰੀਡਮ ਮੋਬਾਈਲ ਦੇ ਉੱਤੇ, ਸੋ ਦੇਖਦੇ ਹਾਂ ਜੀ ਕਿਹੜੀ ਕਿਹੜੀਆਂ ਡੀਲਸ ਅੱਜ ਆਈਆਂ ਨੇ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਜੀ, ਥੈਂਕ ਯੂ ਸੋ ਮਚ।
ਸੋ ਕੀ ਡੀਲਸ ਆਪਣੇ ਕੋਲ ਵਧੀਆ ਤੋਂ ਵਧੀਆ ਹੈਗੀਆਂ ਨੇ ਜੀ?
ਜੀ ਆਪਣੇ ਕੋਲ ਸਾਰੇ ਹੀ ਫੋਨਸ 0 ਡਾਊਨ ਪੇਮੈਂਟ ਤੇ ਲੱਗੇ ਹੋਏ ਨੇ। ਜੇਕਰ ਤੁਸੀਂ ਕੋਈ ਵੀ ਫੋਨ ਲੈਣਾ ਚਾਹੁੰਦੇ ਹੋ, ਐਪਲ ਦਾ ਜਾਂ ਫਿਰ ਸੈਮਸੰਗ ਦਾ, ਕਿਸੇ ਵੀ ਕੰਪਨੀ ਦਾ ਫੋਨ, ਸਾਰੇ 0 ਡਾਊਨ ਪੇਮੈਂਟ ਦੇ ਉੱਤੇ ਅਪਫਰੰਟ ਬਿਨਾਂ 2 ਸਾਲ ਦੇ ਮੰਥਲੀ ਪਲਾਨ ਦੇ ਉੱਤੇ ਲੱਗੇ ਹੋਏ ਨੇ ਜੀ।
ਜੀ ਜੀ, ਸੋ ਸਭ ਤੋਂ ਪਹਿਲਾਂ ਲੋਕੇਸ਼ਨ ਦੀ ਸਾਂਝ ਪਾ ਲਈਏ ਜੀ, ਤਾਂ ਜੋ ਸਰੋਤੇ ਸੁਣ ਕੇ ਤੁਹਾਨੂੰ ਫੋਨ ਵੀ ਕਰ ਲੈਣ। ਸਭ ਤੋਂ ਪਹਿਲਾਂ ਫੋਨ ਸਾਂਝਾ ਕਰ ਲਿਓ, ਜਿੰਨੇ ਵੀ ਸਰੋਤੇ ਪ੍ਰੋਗਰਾਮ ਸੁਣ ਰਹੇ ਹੋ, ਫਰੀਡਮ ਮੋਬਾਈਲ ਦੀਆਂ ਸਿਰਫ ਇਸੇ ਲੋਕੇਸ਼ਨ ਦੇ ਉੱਤੇ ਤੁਹਾਨੂੰ ਡੀਲਸ ਮਿਲਣੀਆਂ, 0 ਦੇ ਉੱਤੇ ਸਾਰੇ ਦੇ ਸਾਰੇ ਫੋਨ ਮਿਲਣੇ ਨੇ ਜੀ। ਸੋ ਸਭ ਤੋਂ ਪਹਿਲਾਂ ਨੰਬਰ ਜਿਹੜਾ ਜੀ ਤੁਸੀਂ ਸਾਂਝਾ ਕਰ ਲਿਓ।
ਜੀ ਬਿਲਕੁਲ ਜੀ, ਅਸੀਂ 60 ਕੁਆਟਰਲ 'ਤੇ ਲੋਕੇਟਡ ਹਾਂ ਜੀ, ਮੇਨ ਇੰਟਰਸੈਕਸ਼ਨ ਏਅਰਪੋਰਟ ਐਂਡ ਕੁਆਟਰਲ ਹੈ ਜੀ, ਟਰਟਲ ਜੈਕਸ ਵਾਲਾ ਪਲਾਜ਼ਾ। ਅਤੇ ਇਨਫੋਰਮੇਸ਼ਨ ਲਈ ਸਾਰੇ ਸਰੋਤੇ ਸਾਨੂੰ ਕਾਲ ਕਰ ਸਕਦੇ ਆ ਜੀ 905-216-9494 905-216-9464 ਕਾਲ ਕਰ ਸਕਦੇ।
ਲਓ ਜੀ, ਤੁਹਾਨੂੰ ਜਿੰਨੀਆਂ ਕਾਲਸ ਆਉਣਗੀਆਂ ਤਾਂ 0 ਤੇ ਫੋਨ ਸਾਰੀਆਂ ਡੀਲਸ ਤੁਸੀਂ ਦੱਸ ਦਿਓ, ਔਰ ਵੱਧ ਤੋਂ ਵੱਧ ਜਿਹੜਾ ਜੀ LTE ਦੇ ਵਿੱਚ ਡਾਟਾ ਫਰੀਡਮ ਮੋਬਾਈਲ ਦੇ ਉੱਤੇ ਤੁਸੀਂ ਲੈ ਸਕਦੇ ਹੋ ਜੀ।
ਜੀ ਬਿਲਕੁਲ ਜੀ, ਬਹੁਤ ਹੀ ਵਧੀਆ ਡੇਟਾ ਪਲਾਨਸ ਲੱਗੇ ਹੋਏ ਆ, $50 ਤੋਂ ਸਟਾਰਟ ਹੋ ਜਾਂਦੇ ਜੀ। 50 ਦੇ ਵਿੱਚ ਤੁਹਾਨੂੰ 10 GB ਪੂਰਾ ਡੇਟਾ ਹੈਗਾ LTE ਸਪੀਡ ਤੇ।
ਜੀ ਜੀ,
ਤੇ ਇਸੇ ਤਰ੍ਹਾਂ ਅਗਰ ਜ਼ਿਆਦਾ ਡੇਟਾ ਚਾਹੀਦਾ ਤਾਂ ਬਹੁਤ ਹੀ ਵਧੀਆ ਵਧੀਆ
ਡੀਲ। ਸੋ ਨੰਬਰ ਇੱਕ ਵਾਰੀ ਫੇਰ ਦੱਸ ਦਿਓ ਜੀ।
ਜੀ 905-216-9494
ਜੀ। ਜੀ ਜੀ, ਥੈਂਕ ਯੂ ਜੀ, ਥੈਂਕ ਯੂ ਸੋ ਮੱਚ,
ਧੰਨਵਾਦ ਜੀ,
ਧੰਨਵਾਦ। ਸੋ ਸਰੋਤਿਓ, ਇਹ ਸੀਗਾ ਅੱਜ ਦਾ ਰੇਡੀਓ ਪ੍ਰੋਗਰਾਮ ਆਸੀਸ ਰੇਡੀਓ, ਕੱਲ ਨੂੰ ਸਵੇਰੇ 11 ਵਜੇ ਤੁਹਾਡੇ ਨਾਲ ਸਾਂਝ ਪਾਵਾਂਗੇ। ਸੋ ਹੁਣ ਤੁਸੀਂ ਮੈਨੂੰ ਇੱਥੇ ਦਿਓ ਇਜਾਜ਼ਤ, ਪ੍ਰੋਗਰਾਮ ਤੋਂ ਬਾਅਦ ਕੋਈ ਵੀ ਗੱਲਬਾਤ ਕਰਨੀ ਹੋਵੇ ਜਾਂ ਲੀਗਲ ਬੇਸਮੈਂਟ ਬਣਾਉਣੀ ਹੈ, 647-7725-71 ਮੇਰਾ ਨਿੱਜੀ ਨੰਬਰ ਹੈ। ਖੁਸ਼ ਰਹੋ, ਆਬਾਦ ਰਹੋ, ਜ਼ਿੰਦਗੀ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
On the preceding program may not necessarily be those of the owner or management of WTOR radio station.
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम? क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दा स्टोर जल्दी ही खुलन वाला है।
ब्रम्पटन दे सब तो वड़े फर्नीचर स्टोर्स विचों एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो, ते स्टोर खुलन ते स्टोर विच आके सेम फर्नीचर देखो अते सेम प्राइस ते लो। इना दी कैनेडी लोकेशन 25 मई खुलन जा रही है। फॉर कॉन्टैक्ट ईमेल central@sodifurniture.com।
ਅਸੀਂ ਮਿਲ ਕੇ ਕੋਵਿਡ 19 ਨੂੰ ਫੈਲਾਉਣ ਤੇ ਰੋਕਣ ਵਿੱਚ ਸਫਲ ਹੋ ਰਹੇ ਹਾਂ। ਜਿਵੇਂ ਹੀ ਕਾਰੋਬਾਰ ਤੇ ਕਾਰਜ ਸਥਾਨ ਦੁਬਾਰਾ ਖੁੱਲਣਗੇ, ਸਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਜਾਰੀ ਰੱਖਣੀ ਪਵੇਗੀ ਤਾਂ ਜੋ ਹਰੇਕ ਵਿਅਕਤੀ ਸੁਰੱਖਿਅਤ ਰਹੇ। ਦੂਰੀ ਬਣਾ ਕੇ ਰੱਖਣੀ ਜਾਂ ਦੂਰੀ ਬਣਾ ਕੇ ਨਾ ਰੱਖ ਸਕਣ ਦੀ ਸੂਰਤ ਵਿੱਚ ਮੂੰਹ ਢੱਕਣਾ ਅਤੇ ਵਾਰ ਵਾਰ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਲਾਜ਼ਮੀ ਬਣਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੈਰੀਓ ਸਰਕਾਰ ਦੁਆਰਾ ਜਾਰੀ।
सिटी ऑफ ब्रैम्पटन आपसे कुछ कह रहा है, लेट्स कंटिन्यू टू स्टे अपार्ट टू स्टे सेफ। जिन लोगों को आप नहीं जानते हैं उनसे हर वक्त 6 फुट के फासले पर रहें। सोशल गैदरिंग्स जो 5 लोगों से ज्यादा हैं उनको उससे ज्यादा ना बढ़ाएं। ज्यादा मालूमात के लिए कॉल कीजिए ऑन 311 या विजिट कीजिए brampton.ca। इन तमाम इत्यादि तदाबीर को न मानने वालों को सिटी $880 तक फाइन कर सकता है।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ।